ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ। ਸਤਿ ਸੰਗਤ ਜੀ, ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ। ਗੁਰੂ ਕੇ ਸਿੱਖਾ, ਬੁਰੇ ਨੂੰ ਵੇਖ ਕੇ ਬੁਰਾ ਨਾ ਬਣ, ਤੂੰ ਸੰਸਾਰ ਵਿੱਚ ਨੇਕੀ ਲਈ ਆਇਆ, ਨੇਕੀ ਦੀ ਕਾਰ ਨਾ ਛੱਡ। ਅੱਜ ਦੇ ਜੋ ਪਾਵਨ ਪਵਿੱਤਰ ਹੁਕਮਨਾਮਾ ਹੈ ਨਾ, ਇਹਦੀ ਭੂਮਿਕਾ ਇਹ ਹੈ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਰੂਪ ਬਣਾ ਦਿੱਤਾ ਔਰ ਗੁਰਤਾ ਗੱਦੀ ਦੀ ਦਾਤ ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਦੇ ਦਿੱਤੀ, ਤੇ ਬਾਬਾ ਸ੍ਰੀ ਚੰਦ ਲੰਮਾ ਸਮਾਂ ਗੁਰੂ ਘਰ ਦੀ ਵਿਰੋਧਤਾ ਕਰਦੇ ਰਹੇ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਬਾਬਾ ਸ੍ਰੀ ਚੰਦ ਨੇ ਗੁਰੂ ਅੰਗਦ ਸਾਹਿਬ ਦੀ ਰਾਜ ਰਾਜ ਕੇ ਵਿਰੋਧਤਾ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਵਿਰੋਧਤਾ ਕੀਤੀ, ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਦੀ ਵਡਿਆਈ ਸੁਣ ਕੇ ਮਨ ਵਿਚਾਰਾਂ ਚ ਪੈ ਗਿਆ ਕਿ ਇਹੋ ਜਿਹੇ ਮਹਾਂਪੁਰਸ਼ਾਂ ਦੇ ਕੋਲ ਨਮਸਕਾਰ ਕਰਨ ਲਈ ਜਾਣਾ ਚਾਹੀਦਾ, ਜਿਨ੍ਹਾਂ ਦੀ ਵਿਰੋਧਤਾ ਕਰਦੇ ਸਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਨਿਮਰਤਾ ਦਾ ਇੰਨਾ ਪ੍ਰਭਾਵ ਪਿਆ ਕਿ ਆਪਣੇ ਸੇਵਾਦਾਰ ਭਾਈ ਕਮਲੀਏ ਦੇ ਮੋਢਿਆਂ ਤੇ ਬੈਠ ਕੇ ਬਾਬਾ ਸ੍ਰੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਕੋਲ ਆਏ। ਸਾਡੇ ਸਮਾਜ ਵਿੱਚ ਕੋਈ ਕਿਸੇ ਦੀ ਪੱਗ ਤੇ ਨੁਕਤਾਚੀਨੀ ਕਰਦਾ, ਕੋਈ ਕਿਸੇ ਦੇ ਦਾੜੇ ਤੇ ਨੁਕਤਾਚੀਨੀ ਕਰਦਾ ਤੇ ਆਪਾਂ ਬਰਦਾਸ਼ਤ ਨਹੀਂ ਕਰਦੇ। ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਰਾਮਦਾਸ ਪਾਤਸ਼ਾਹ ਮੇਰੇ ਮਾਲਕ ਨੇ, ਬਾਬੇ ਸ੍ਰੀ ਚੰਦ ਨੇ ਸਤਿਗੁਰੂ ਰਾਮਦਾਸ ਪਾਤਸ਼ਾਹ ਨੂੰ ਟੋਣ ਕੀਤੀ ਦਾੜੇ ਦਾ ਨਾਂ ਲੈ ਕਰਕੇ। ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਨੇ ਨਿਮਰਤਾ ਦਾ ਪ੍ਰਗਟਾਵਾ ਕੀਤਾ। ਬਾਬਾ ਸ਼੍ਰੀ ਚੰਦ ਜਿਹੜਾ ਜ਼ਿੰਦਗੀ ਪ੍ਰਯੰਤ ਵਿਰੋਧਤਾ ਕਰਦਾ ਰਿਹਾ ਨਾ, ਗੁਰੂ ਰਾਮਦਾਸ ਪਾਤਸ਼ਾਹ ਦੀ ਨਿੰਦਿਆ ਕਰਦਾ ਰਿਹਾ, ਅੱਜ ਗੁਰੂ ਰਾਮਦਾਸ ਪਾਤਸ਼ਾਹ ਦੀ ਨਿਮਰਤਾ ਨੇ ਬਾਬੇ ਸ਼੍ਰੀ ਚੰਦ ਨੂੰ ਝੁਕਾ ਲਿਆ ਤੇ ਗੁਰੂ ਰਾਮਦਾਸ ਆਪਣੇ ਸੁਭਾਅ ਦੇ ਮੁਤਾਬਕ ਕਹਿਣ ਲੱਗੇ, ਬਾਬਾ ਜੀ ਤੁਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਸਾਹਿਬਜ਼ਾਦੇ ਹੋ, ਬਜ਼ੁਰਗ ਹੋ, ਤੇ ਬਜ਼ੁਰਗ ਕੋਈ ਨਾ ਕੋਈ ਆਸ਼ੀਰਵਾਦ ਦਿੰਦੇ ਹੁੰਦੇ, ਤੁਸੀਂ ਆਸ਼ੀਰਵਾਦ ਦਿਓ। ਇਹ ਨਿਮਰਤਾ ਸੀ। ਔਰ ਬਾਬੇ ਸ਼੍ਰੀ ਚੰਦ ਨੇ ਬਚਨ ਕਹਿ, ਤੁਮਰੀ ਮਹਿਮਾ ਅਧਿਕ ਹੈ, ਮੋਈ ਤੇ ਕਈ ਨਾ ਜਾਏ, ਤੁਮਰੇ ਸਰ ਮੈਂ ਜੋ ਮੱਝੇ, ਪਾਪੀ ਪੀਗਤ ਪਾਏ। ਕਹਿਣ ਲੱਗੇ ਗੁਰੂ ਰਾਮਦਾਸ ਪਾਤਸ਼ਾਹ, ਤੇਰੀ ਮਹਿਮਾ ਏਡੀ ਜ਼ਿਆਦੀ ਕਿ ਮੇਰੀ ਜਵਾਨ ਛੋਟੀ ਹੈ, ਪਰ ਜਿਹੜਾ ਤੇਰਾ ਸਰੋਵਰ ਹੈ ਨਾ, ਇਹ ਸਰੋਵਰ ਦੇ ਵਿੱਚ ਕਿੱਡਾ ਵੀ ਪਾਪੀ ਇਸ਼ਨਾਨ ਕਰ ਲਏਗਾ, ਉਹਦੇ ਪਾਪ ਧੋਤੇ ਜਾਣਗੇ। ਤੁਮਰੇ ਸਰ ਮੈਂ ਜੋ ਮੱਝੇ, ਪਾਪੀ ਪੀਗਤ ਪਾਏ। ਤੇਰੇ ਸਰੋਵਰ ਇਸ਼ਨਾਨ ਕਰਨ ਨਾਲ ਪਾਪੀ ਵੀ ਤਰ ਜਾਣਗੇ। ਇਉਂ ਕਹਿਣ ਤੋਂ ਭਾਵ ਜਗਿਆਸੂ ਸਿੱਖ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਬਾਬਾ ਸ਼੍ਰੀ ਚੰਦ ਕੀ ਕਹਿੰਦਾ ਸੀ, ਤੇ ਤੁਸੀਂ ਬਜਾਏ ਕੋ ਜਵਾਬ ਦੇਣ ਦੀ ਇੰਨੀ ਨਿਮਰਤਾ ਨਾਲ ਬੋਲੇ, ਇਹਦਾ ਜਵਾਬ ਸਾਡੇ ਕੁਈਸ਼ਰ ਭਰਾ ਢਾਡੀ ਵੀਰ ਗਿਆਨੀ ਲੋਕ ਇੱਕ ਪੰਕਤੀ ਬੋਲਦੇ ਹੁੰਦੇ ਨੇ ਜੋ ਗੁਰਬਾਣੀ ਦੀ ਨਹੀਂ, ਕਹਿੰਦੇ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰੇ ਨਾਲ ਸਾਰੇ ਬੁਰੇ ਨੇ, ਲੇਕਿਨ ਬੁਰੇ ਦੇ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਦਾ ਸਿਧਾਂਤ ਹੈ। ਬੁਰੇ ਨਾਲ ਸਾਰੇ ਬੁਰੇ ਨੇ, ਲੇਕਿਨ ਜੇ ਕੋਈ ਤੁਹਾਡਾ ਬੁਰਾ ਕਰਦਾ ਵੀ ਨਾ, ਉਹਦੇ ਬੁਰੇ ਕਰਦੇ ਨੂੰ ਵੇਖ ਕੇ ਤੁਸੀਂ ਆਪਣੀ ਨੇਕੀ ਦਾ ਪੱਖ ਨਾ ਛੱਡੋ। ਇਹ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਸਾਰਾਂਸ਼ ਹੈ। ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੇ।
ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 19 ਰਾਗਾਂ ਵਿੱਚ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ 17 ਰਾਗਾਂ ਵਿੱਚ ਹੈ। ਔਰ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ 30 ਰਾਗਾਂ ਵਿੱਚ ਹੈ। ਜਿਹੜਾ ਜੈਜਾਵੰਤੀ ਰਾਗ ਹੈ ਨਾ, ਉਹ ਕੇਵਲ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਚਰਨ ਕੀਤਾ ਹੈ, ਤੇ ਬਾਕੀ ਦੇ 30 ਰਾਗਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਹੈ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਪਿਆਰਿਆ ਜਿਹੜਾ ਹਰੀ ਦਾ ਜਾਨ ਹੈ ਨਾ, ਉਹ ਰਮੇ ਹੋ ਰਾਮ ਦੇ ਨਾਮ ਦੇ ਗੁਣ ਗਾਉਣਾ ਕਰੇ। ਰਾਮ ਦਾ ਭਾਵ ਦਾ ਰਮਿਆ ਹੋਇਆ, ਜਿਹਨੂੰ ਆਪਾਂ ਜਾਪ ਸਾਹਿਬ ਕਹਿੰਦੇ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਤੋਂ ਭਾਵ ਕੰਟੀਨਿਊਸਲੀ ਲਗਾਤਾਰ, ਜਿਹਨੂੰ ਆਪਾਂ ਆਮ ਬੋਲੀ ਚ ਕਹਿੰਦੇ ਜਿੱਥੇ ਕਿੱਥੇ, ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਉਹ ਹਰ ਥਾਂ ਤੇ ਵਿਆਪਕ ਹੈ। ਇਸ ਕਰਕੇ ਰਮੇ ਹੋ ਰਾਮ ਦਾੜਾ ਨਾਮ ਹੈ ਨਾ, ਉਹਦੇ ਗੁਣ ਗਾਉਣਾ ਕਰ। ਗੁਣ ਤੋਂ ਭਾਵ ਆਪਾਂ ਕਿਸੇ ਦੀ ਬਰਿਆਈ ਜਿਹੜੀ ਨਾ ਉਹ ਚੁਣਦੇ ਹਾਂ, ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਪਿਆਰਾ ਪਰਮਾਤਮਾ ਚ ਇੰਨੇ ਗੁਣ ਨੇ, ਉਹਦੇ ਗੁਣਾਂ ਦੀ ਚਰਚਾ ਕਰ ਤੇ ਆਪਣੀ ਜਮਾਨ ਨਾਲ ਲੋਕਾਂ ਦੀ ਨਿੰਦਿਆ ਚੁਗਲੀ ਨਾ ਕਰ। ਅੱਗੇ ਜਗਿਆਸੂ ਨੇ ਸਵਾਲ ਕੀਤਾ ਵੀ ਮਹਾਰਾਜ, ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਮੈਨੂੰ ਤਾਂ ਕਹਿ ਦਿੱਤਾ ਵੀ ਹਰੀ ਦਾ ਜਨ ਹਰੀ ਦੇ ਗੁਣ ਗਾਵੇ, ਤੇ ਜੇ ਕੋਈ ਨਿੰਦਿਆ ਕਰੇ ਤੇ ਫਿਰ ਚੁੱਪ ਕਰਕੇ ਸੁਣ ਲਈਏ। ਇਹਦਾ ਜਵਾਬ ਗੁਰਦੇਵ ਕਿਰਪਾ ਕਰਕੇ ਦਿੰਦੇ ਹਨ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਕਹਿੰਦੇ ਜੇ ਭਾਈ ਕੋ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਨਾ, ਤੇ ਉਹਨਾਂ ਕੋਲੋਂ ਨਿੰਦਿਆ ਦੇ ਸ਼ਬਦ ਸੁਣ ਕੇ ਤੇ ਆਪਣੀ ਨੇਕੀ ਨਹੀਂ ਛੱਡਣੀ ਚਾਹੀਦੀ। ਗੁਰਮੁਖੋ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਸਿੱਖ ਹਾਂ, ਤੇ ਜਿਵੇਂ ਆਪਾਂ ਕਹਿੰਦੇ ਵੀ ਫਲਾਨੀ ਬਿਮਾਰੀ ਦਾ ਵੀ ਇਲਾਜ ਆ ਗਿਆ, ਫਲਾਨੀ ਦਾ ਇਲਾਜ ਵੀ ਆ ਗਿਆ, ਔਰ ਜੇ ਪਹਿਲੀ ਸਟੇਜ ਵਿੱਚ ਕੈਂਸਰ ਹੋਵੇ ਤੇ ਕਹਿੰਦੇ ਉਹਦਾ ਇਲਾਜ ਵੀ ਆ ਗਿਆ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ ਤੁਹਾਡੇ ਕੋਲ ਸਾਰੀਆਂ ਦਵਾਈਆਂ ਹੈ ਨਾ? ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਦਵਾਈਆਂ ਤਾਂ ਹਨ ਪਰ ਅਜੇ ਇੱਕ ਦਵਾਈ ਤਿਆਰ ਨਹੀਂ ਹੋਈ। ਕਿਹੜੀ? ਜਿਹੜੀ ਨਿੰਦਿਆ ਕਰਨ ਵਾਲੇ, ਅਜੇ ਉਹਨਾਂ ਦੀ ਦਵਾਈ ਨਹੀਂ ਤਿਆਰ ਹੋਈ। ਗੁਰਬਾਣੀ ਦੀਆਂ ਪੰਕਤੀਆਂ ਨੇ, ਔਖਤ ਸਭੇ ਕੀਤਿਆਂ ਨ ਨਿੰਦਕ ਕਾ ਦਾਰੂ ਨਾ ਹੈ। ਹਰ ਚੀਜ਼ ਦਾ ਇਲਾਜ ਹੈ, ਲੇਕਿਨ ਜਿਹੜਾ ਨਿੰਦਿਆ ਕਰਨ ਵਾਲਾ ਉਹਦਾ ਜਵਾਬ ਕੋਈ ਨਹੀਂ ਲੱਭਦਾ, ਕਿਉਂਕਿ ਉਹ ਨਿੰਦਿਆ ਕਰਨ ਤੋਂ ਹਟਦੀ ਨਹੀਂ। ਔਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਵਨ ਪਾਣੀ ਚ ਇੱਕ ਇਹ ਵੀ ਪੰਕਤੀ ਆਉਂਦੀ ਹੈ ਵੀ ਗੁਰਮੁਖੋ, ਜਿਹੜੀ ਨਿੰਦਿਆ ਨਾ, ਇਹ ਸਭ ਤੋਂ ਵੱਡਾ ਰੋਗ ਹੈ। ਇਹਦਾ ਜਵਾਬ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਚ ਇੱਕ ਦ੍ਰਿਸ਼ਟਾਂਤ ਰੂਪ ਵਿੱਚ ਆਇਆ ਹੈ। ਨਿੰਦਿਆ ਕਰੀ ਇੱਕ ਬੁਰੀ ਚੀਜ਼ ਹੈ। ਗੁਰਬਾਣੀ ਦੀਆਂ ਪੰਕਤੀਆਂ ਰੋਵੇ, ਐ ਜਿਸ ਭੇਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਇਹਦੀ ਵਿਆਖਿਆ ਇਸ ਤਰ੍ਹਾਂ ਹੈ, ਇੱਕ ਰਾਜਾ ਅੱਜ ਹੋਇਆ ਗੁਰਮੁਖੋ, ਬੜਾ ਦਾਨੀ ਸੀ। ਉਹਨੇ ਸਵੇਰ ਦੇ ਪਹਿਰ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ। ਇੱਕ ਮਹਾਤਮਾ ਜਨ ਆਇਆ ਕਿ ਮੈਨੂੰ ਦੋ ਧੋਤੀਆਂ ਦੇ ਦੇ, ਮੈਂ ਆਪਣਾ ਪਰਦਾ ਢੱਕ ਲਾਂਗਾ। ਤੇ ਉੱਥੇ ਲਿਖਿਆ ਵੀ ਕੁਦਰਤੀ ਤੌਰ ਤੇ ਰਾਜਾ ਅੱਜ ਦਾਨ ਪੁੰਨ ਕਰਕੇ ਤੇ ਆਪਣੇ ਘੋੜਿਆਂ ਦੇ ਤਬੇਲੇ ਵੀ ਚਲਾ ਗਿਆ। ਤੇ ਸੁਭਾਅ ਹੁੰਦਾ ਕਈਆਂ ਦਾ, ਬੜੀ ਜਨ ਸ਼ਕਤੀ ਹੁੰਦੀ ਤੇ ਕਈ ਕਾਲੇ ਸੁਭਾਅ ਦੇ ਹੁੰਦੇ ਨੇ, ਜਿਵੇਂ ਮੇਰਾ ਆਪਣਾ ਸੁਭਾਅ ਖੁਦ ਕਾਲਾ। ਉਹਨੂੰ ਪਤਾ ਲੱਗਾ ਵੀ ਰਾਜਾ ਐ ਜਿਹੜਾ ਉਹ ਘੋੜਿਆਂ ਦੇ ਤਬੇਲੇ ਚ ਹੈ। ਤੇ ਕਹਿਣ ਲੱਗਾ, ਰਾਜਾ ਭਾਈ ਮੈਂ ਤਾਂ ਬੜੀ ਦੂਰ ਤੋਂ ਚੱਲ ਕੇ ਤੇਰੇ ਕੋਲ ਆਇਆ ਸਾਂ, ਮੇਰੇ ਕੋਲ ਧੋਤੀ ਹੈ ਨਹੀਂ। ਤੇ ਰਾਜੇ ਅੱਜ ਨੇ ਬੜੀ ਨਿਮਰਤਾ ਨਾਲ ਕਿਹਾ ਵੀ ਬਾਬਾ ਜੀ ਕੋਈ ਗੱਲ ਨਹੀਂ, ਤੁਸੀਂ ਦੋ ਦੀ ਗੱਲ ਕਰਦੇ ਭਾਵੇਂ ਚਾਲ ਲੈ ਜਿਆ ਜੀ, ਪਰ ਬੇਨਤੀ ਵੀ ਮੈਂ ਹੁਣ ਜਿਹੜੀਆਂ ਉਹ ਧੋਤੀਆਂ ਸਨ ਵੰਡ ਆਇਆ ਤੇ ਕੱਲ ਲੈ ਜਿਆ ਜੇ। ਉਹ ਆਪਣੇ ਕਰੜੇ ਸੁਭਾਅ ਦੇ ਮੁਤਾਬਕ ਆਇਆ ਤਾਂ ਭਿੱਖਿਆ ਲੈਣ, ਪਰ ਆਕੜ ਨਹੀਂ ਗਈ। ਕਹਿਣ ਲੱਗਾ, ਤੇਰੇ ਪਿਓ ਦਾ ਨੌਕਰ ਭਰ ਕੇ ਫੇਰ ਲੈਣਾ ਵਾ। ਆਇਆ ਲੈਣ ਭਿੱਖਿਆ, ਤੇ ਕਹਿਣ ਲੱਗਾ ਤੇਰੇ ਪਿਓ ਦਾ ਨੌਕਰ। ਹੁਣ ਆਖਿਰ ਘਰ ਜਾਣ ਦੀ ਵੀ ਸ਼ਕਤੀ ਹੁੰਦੀ ਹੈ। ਰਾਜਾ ਅੱਜ ਕਹਿਣ ਲੱਗੇ, ਮਹਾਂਪੁਰਸ਼ੋ ਮੈਂ ਤਾਂ ਘੋੜਿਆਂ ਦੇ ਤਬੇਲੇ ਚ ਹਾਂ, ਹੁਣ ਮੇਰੇ ਕੋਲ ਧੋਤੀ ਤਾਂ ਹੈ ਨਹੀਂ, ਤੇ ਲਿੱਦ ਲੈ ਜਾਓ। ਕਹਿਣ ਲੱਗਾ, ਲਿੱਦੀ ਦੇ ਦੇ। ਜਿਹੜਾ ਆਪਾਂ ਪੰਕਤੀ ਪੜ੍ਹਦੇ, ਰੋਵੇ ਐਸ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਇਹਦੀ ਵਿਆਖਿਆ ਜੇ ਕਹਿੰਦੇ ਰਾਜੇ ਅੱਜ ਨੇ ਐ ਜਿਸ ਨੇ ਉਹਨੂੰ ਲਿੱਦ ਦੇ ਦਿੱਤੀ, ਉਹਨੇ ਝੋਲੀ ਚ ਪਵਾ ਲਈ। ਤੇ ਜਿੱਥੇ ਉਹਦਾ ਬਾਹਰ ਟੱਪਣੀ ਸੀ, ਛੱਪਰ ਸੀ ਨਾ, ਉੱਥੇ ਜਾ ਕੇ ਉਹਨੇ ਲਿੱਦ ਸੁੱਟ ਕੇ ਤੇ ਭਗਵਾਨ ਅੱਗੇ ਅਰਦਾਸ ਕੀਤੀ ਵੀ ਮਹਾਰਾਜ, ਇਹ ਰਾਜੇ ਨੇ ਦਾਨ ਕੀਤਾ ਤੇ ਇਹਦੇ ਦਾਨ ਚ ਬਰਕਤ ਪਾਈ, ਦਿੱਤੀ ਲਿੱਦ ਹੈ ਤੇ ਕਹਿੰਦਾ ਬਰਕਤ ਪਾਈ। ਹੁਣ ਅੱਗੇ ਇਹ ਨਹੀਂ ਲਿਖਿਆ ਵੀ ਕਿੰਨੇ ਸਾਲ ਲੰਘ ਹੈ। ਉਸ ਘਟਨਾ ਤੋਂ ਕਈ ਸਾਲ ਉਪਰੰਤ ਰਾਜਾ ਐਜ ਸੋਸ ਪਾਸੇ ਵੱਲ ਗਿਆ, ਬੜਾ ਹੈਰਾਨ ਹੋਇਆ ਵੀ ਲਿੱਦ ਦੇ ਢੇਰ ਬਣੇ ਪਏ ਨੇ, ਪਹਾੜ ਬਣੇ ਪਏ ਨੇ, ਵੱਡੇ ਵੱਡੇ ਟਿੱਬੇ। ਚਕਿਰਤ ਹੋ ਗਿਆ, ਉਸੇ ਮਹਾਤਮਾ ਨੂੰ ਜਾ ਕੇ ਮਿਲਿਆ ਤੇ ਕਹਿਣ ਲੱਗਾ, ਬਾਬੇ ਉਹ ਨਾ ਇੱਥੇ ਘੋੜਾ ਨਾ ਕੋਈ ਖੋਤਾ ਤੇ ਇੰਨੀ ਲਿੱਦ ਇਕੱਠੀ ਕੀਤੀ ਜੇ? ਕਹਿਣ ਲੱਗੇ, ਰਾਜਾ ਅਸੀਂ ਤਾਂ ਮੰਗ ਪਿੰਨ ਕੇ ਗੁਜ਼ਾਰਾ ਕਰਨ ਵਾਲੇ, ਇਹ ਤੇਰੇ ਦਾਨ ਦੀਆਂ ਬਰਕਤਾਂ ਪਈਆਂ, ਵਾਧਾ ਹੋਇਆ ਜੀ। ਰਾਜਾ ਇਕਦਮ ਝੰਡੋੜਿਆ ਗਿਆ, ਕਹਿਣ ਲੱਗਾ, ਬਾਬੇ ਉਹ ਕੀ ਆਖਿਆ? ਕਹਿਣ ਲੱਗੇ, ਰਾਜਾ ਤੂੰ ਮੈਨੂੰ ਦਾਨ ਦਿੱਤਾ ਸੀ ਨਾ ਡਿੱਤ ਦਾ, ਤੇ ਮੈਂ ਅਰਦਾਸ ਕਰ ਦਿੱਤੀ ਵੀ ਭਗਵਾਨ ਤੇਰੇ ਇਸ ਵਾਧਾ ਕਰੇ, ਬਰਕਤ ਪਾਵੇ। ਰਾਜੇ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਤੇ ਕਹਿਣ ਲੱਗਾ, ਬਾਬਾ ਜੀ ਇਹਦਾ ਮਤਲਬ ਕੀ ਹੋਇਆ? ਮਤਲਬ ਕਹਿਣ ਲੱਗੇ ਵੀ ਗੁਰਮੁਖਾ, ਇਹ ਤੂੰ ਸਾਨੂੰ ਦਿੱਤਾ ਤੇ ਇਹ ਲਿੱਦ ਤੈਨੂੰ ਖਾਣੀ ਪੈਣੀ ਹੋ, ਕਿਉਂਕਿ ਆਪਣ ਜੈਸਾ ਬੀਜੇ ਸੋ ਲੁਣੇ, ਕਰਮਾ ਸੰਧੜਾ ਖੇਤ। ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਇਹ ਆਪਣੀ ਪੁਜੀਸ਼ਨ ਦੇ ਅੰਦਰ ਦੀ। ਫਰੀਦਾ ਲੋੜੇ ਦਾਖ ਬਜੌਰੀਆ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਬਾਬਾ ਫਰੀਦ ਜੀ ਕਹਿੰਦੇ ਕਿ ਇੱਕ ਬੀਬੀ ਭੈਣ ਉਨ ਕੱਤ ਕੇ ਆਖੇ ਰੇਸ਼ਮ ਬਣ ਜੇ ਤੇ ਬੱਚੀਏ ਰੇਸ਼ਮ ਨਹੀਂ ਬਣਨਾ, ਉਨ ਦੀ ਉਨ ਰਹਿ ਗਈ। ਇੱਕ ਕਿਸਾਨ ਭਰਾ ਕਿੱਕਰ ਦੇ ਤੁੱਕੇ ਖਿਲਾਰ ਕੇ ਆਖੇ ਵੀ ਸੌਗੀ ਲੱਗ ਜੇ ਮੇਵੇ ਲੱਗ ਜਾਣ, ਤੇ ਮਿੱਤਰਾ ਕਿੱਕਰ ਦੇ ਤਾਂ ਕੰਢੇ ਨਿਕਲਣ, ਸੌਗੀ ਕਿੱਥੇ? ਮਾਫ਼ੀ ਦੇਣੀ ਲਫ਼ਜ਼ ਕਰੜਾ ਹੈ। ਆਪਾਂ ਬੀਜ ਦੇ ਕੰਢੇ ਆ ਤੇ ਚਾਹ ਗੁਰਮੁਖੋ ਸੌਗੀ ਦੀ ਰੱਖਦੇ, ਸੌਗੀ ਨਹੀਂ ਜੇ ਮਿਲਣੀ। ਸੌਗੀ ਤਾਂ ਮਿਲੇਗੀ ਜੇ ਸੌਗੀ ਬੀਜੀ ਹੋਵੇਗੀ। ਕਹਿਣ ਲੱਗੇ ਰਾਜਨ ਤੂੰ ਇਹ ਦਾਨ ਕੀਤਾ ਤੇ ਵਧਿਆ। ਬਾਬਾ ਜੀ ਮਤਲਬ ਕਹਿਣ ਲੱਗੇ ਖਾਣਾ ਪਏਗਾ ਖਾਣਾ, ਇਹ ਲਿੱਤੇ ਨੂੰ ਖਾਣੀ ਪੈਣੀ। ਰਾਜਾ ਕੰਬ ਗਿਆ। ਬਾਬੇ ਕੋ ਹੱਲ ਹੈ? ਕਹਿੰਦੇ ਹੈ ਕਿ ਲੋਕਾਂ ਕੋਲੋਂ ਨਿੰਦਿਆ ਕਰਾ। ਕਹਿਣ ਲੱਗਾ ਬਾਬਾ ਜੀ ਹੋਰ ਇਹ ਵੀ ਕਦੇ ਹੋਇਆ ਵੀ ਮੇਰੀ ਮੈਂ ਅੱਖਾਂ ਦੇ ਲੋਕੀ ਨਿੰਦਿਆ ਕਰਨ? ਮਹਾਤਮਾ ਕਹਿਣ ਲੱਗਾ ਮੈਂ ਤੈਨੂੰ ਜੁਗਤੀ ਦੱਸਦਾ ਹੈ, ਵੇਸਵਾ ਹੈ ਨਾ ਵੇਸਵਾ, ਹਾਂ ਕਹਿੰਦੇ ਉਹਦੇ ਕੋਲ ਜਾ ਕੇ ਬੇਨਤੀ ਕਰੀ ਤੇ ਉਹਨੂੰ ਨਾਲ ਲੈ ਕੇ ਤੂੰ ਆਪਣੇ ਰੱਥ ਤੇ ਬਹਿ ਜੀ ਤੇ ਉਂਝ ਉਹਨੂੰ ਆਖੇ ਵੀ ਤੂੰ ਮੇਰੀ ਧੀ ਸਮਾਨ ਹੈ, ਮੈਂ ਤੇਰੇ ਪਿਓ ਸਮਾਨ ਹਾਂ ਤੇ ਬੱਚੀਏ ਮੇਰੀ ਮਦਦ ਕਰ। ਉਹ ਰੱਥ ਤੇ ਨਾਲ ਬਿਠਾ ਕਰਕੇ ਸਾਰੇ ਨਗਰ ਵਿੱਚ ਗੇੜਾ ਕੱਢੀ ਤੇ ਵੇਖੀ ਵੀ ਤੇਰਾ ਭਾਰ ਕਿਵੇਂ ਘਟਦਾ। ਰਾਜਾ ਐਜਸ ਬੇਸਵਾ ਕੋਲ ਗਿਆ ਤੇ ਕਹਿਣ ਲੱਗਾ ਧੀਏ ਰਾਣੀਏ ਮੈਂ ਬੁਰੀ ਭਾਵਨਾ ਨਾਲ ਤੇਰੇ ਕੋਲ ਨਹੀਂ ਆਇਆ ਜਿਵੇਂ ਲੋਕੀ ਆਉਂਦੇ ਨੇ, ਮੈਂ ਤੈਨੂੰ ਧੀ ਜਾਣ ਕੇ ਬੇਨਤੀ ਕਰ ਲਾਂਗਾ ਮੇਰੀ ਥੋੜੀ ਜਿਹੀ ਮਦਦ ਕਰ। ਬੇਸਵਾ ਇਕਦਮ ਚਕਿਰਤ ਹੋ ਗਈ ਵੀ ਰਾਜਾ ਕਹਿੰਦਾ ਮੇਰੀ ਮਦਦ ਕਰ, ਮੈਂ ਕੀ ਕਾਹਦੇ ਜੋਗੀ ਹਾਂ। ਕਹਿਣ ਲੱਗੀ ਰਾਜਾ ਸਾਹਿਬ ਹੁਕਮ ਕਰੋ। ਕਹਿਣ ਲੱਗੇ ਬੀਬੀ ਬੇਨਤੀ ਇਹ ਹੈ ਵੀ ਮੈਂ ਕੋ ਪਾਪ ਕਰ ਬੈਠਾ, ਮੈਂ ਲਿਤ ਦਾਨ ਕੀਤੀ ਸੀ ਉਹ ਮੈਨੂੰ ਖਾਣੀ ਪੈਣੀ ਹੈ ਤੇ ਮੈਨੂੰ ਮਹਾਤਮਾ ਨੇ ਕਿਹਾ ਵੀ ਜੇ ਤੂੰ ਆਪਣੀ ਨਿੰਦਿਆ ਕਰਾਵੇਂ ਤੇਰਾ ਭਾਰ ਕੱਟ ਸਕਦਾ, ਲੋਕੀ ਖਾ ਲੈਣਗੇ। ਕਹਿੰਦੀ ਰਾਜਨ ਕੋਈ ਗੱਲ ਨਹੀਂ, ਜੇ ਇਸ ਤਰ੍ਹਾਂ ਤੁਹਾਡਾ ਭਾਰ ਟਲਦਾ ਤੇ ਮੈਂ ਤੁਹਾਡੇ ਨਾਲ ਬਹਿ ਜਾਂਦੀ ਹਾਂ। ਰਾਜੇ ਐਡਿਸ ਨੇ ਉਸ ਵੇਸਵਾ ਨੂੰ ਆਪਣੇ ਰੱਥ ਤੇ ਬਿਠਾ ਲਿਆ, ਨਗਰ ਵਿੱਚ ਵਿਚਰਿਆ, ਉਹਦੇ ਮੋਢੇ ਤੇ ਬਾਂਹ ਰੱਖੀ ਤੇ ਕਹਿਣ ਲੱਗਾ ਧੀਏ ਮੈਂ ਤੈਨੂੰ ਧੀ ਜਾਣ ਕੇ ਤੇਰੇ ਮੋਢੇ ਤੇ ਹੱਥ ਰੱਖਿਆ, ਮੇਰੇ ਅੰਦਰ ਬੁਰੀ ਭਾਵਨਾ ਨਹੀਂ। ਤੇ ਲੋਕੀ ਚਰਚਾ ਕਰਨ ਲੱਗ ਪਏ, ਵੇਖੋ ਧੌਲੀ ਦਾੜੀ ਕਰਤੂਤਾਂ ਕੀ ਕਰਦਾ ਹੈ। ਜੋ ਜੋ ਕਿਸੇ ਦੇ ਮੂੰਹ ਚ ਆਇਆ ਤੇ ਉਹਨੇ ਉਹੋ ਜਿਹੇ ਅਲੰਕਾਰ ਤੇ ਵਿਸ਼ੇਸ਼ਣ ਵਰਤੇ। ਗਿਆ ਜਿਹੜੇ ਉਹ ਲਿਦ ਦੇ ਢੇਰ ਸਨ ਗੁਰਮੁਖੋ ਗਾਇਬ ਹੋ ਗਏ, ਲੇਕਿਨ ਇੱਕ ਨਿੱਕੀ ਜਿਹੀ ਢੇਰੀ ਪਈ ਹੈ। ਕਹਿੰਦੇ ਬਾਬਿਓ ਆਹ ਢੇਰੀ ਅਜੇ ਗਈ ਨਹੀਂ। ਕਹਿੰਦੇ ਰਾਜਾ ਜਿਹੜੇ ਹੱਥ ਨਾਲ ਮੈਨੂੰ ਖੈਰ ਪਾਇਆ ਸੀ ਹੁਣ ਉਸੇ ਹੱਥ ਨਾਲ ਤੈਨੂੰ ਚਿਮਚਿਆਂ ਚ ਪਾ ਪਾ ਕੇ ਖਾਣੀ ਪੈਣੀ। ਉਹ ਤੂੰ ਆਪਣਾ ਬੁੱਕ ਭਰ ਕੇ ਮੈਨੂੰ ਖੈਰ ਪਾਇਆ ਸੀ ਨਾ ਲਿਦ ਦਾ, ਇਹ ਹੁਣ ਜਿਹੜਾ ਤੂੰ ਆਪ ਦਿੱਤੀ ਹੈ ਇਹ ਤਾਂ ਤੈਨੂੰ ਖਾਣੀ ਪਏਗੀ। ਰਾਜੇ ਦੀਆਂ ਅੱਖਾਂ ਚ ਪਾਣੀ ਆ ਗਿਆ, ਗਲੀਡੂ ਨਿਕਲ ਗਏ, ਪੁੱਬਾਂ ਨਿਕਲ ਗਈਆਂ। ਕਹਿੰਦਾ ਬਾਬੇ ਝੋਲੀ ਚ ਪਾਓ। ਝੋਲੀ ਚ ਪਵਾ ਕਰਕੇ ਉਹਨੇ ਆਣ ਕੇ ਜਿਹੜੀ ਲਿਦ ਸੀ ਉਹਨੂੰ ਡੱਬੇ ਚ ਪਾ ਕੇ ਬੰਦ ਕੀਤਾ ਤੇ ਨੌਕਰਾਂ ਚਾਕਰਾਂ ਨੂੰ ਆਖਿਆ ਵੀ ਜਦੋਂ ਮੈਂ ਰੋਟੀ ਖਾਵਾਂ ਨਾ ਉਦੋਂ ਮਾੜਾ ਕੁ ਚਿਮਚਾ ਮੈਨੂੰ ਰੋਟੀ ਤੋਂ ਬਾਅਦ ਇਹ ਦੇ ਦਿਆ ਕਰੋ। ਤੇ ਜਦੋਂ ਉਸ ਰਾਜੇ ਨੇ ਲਿਦ ਖਾਧੀ ਨਾ ਤੇ ਆਪਾਂ ਗੁਰਬਾਣੀ ਸ਼ਬਦ ਪੜ੍ਹਦੇ ਹਾਂ ਰੋਵੇ ਐਨਸ ਭੀਖਿਆ ਖਾਏ ਐਸੀ ਦਰਗੇ ਬੜੇ ਸਜਾਏ। ਉਹ ਰਾਜਾ ਐਜਸ ਜਿਹੜਾ ਨਾ ਉਹਨੇ ਉਹ ਲਿਦ ਦੀ ਭਿਖਿਆ ਪਾਈ ਤੇ ਜਦੋਂ ਖਾਂਦਾ ਤੇ ਰੋਂਦਾ ਜਿਹੜੇ ਸਾਡੇ ਵਰਗੇ ਨਾ ਉਹਨਾਂ ਪਾਈ ਤੇ ਨਾ ਲਈ ਉਹ ਨਿੰਦਿਆ ਕਰਕੇ ਉਹਨਾਂ ਨੂੰ ਖਾਣੀ ਪਈ। ਮੈਂ ਆਰੰਭ ਕੀਤਾ ਸੀ ਸਾਡੇ ਵਿਦਵਾਨ ਵੀਰਾਂ ਨੇ ਇਹਦਾ ਵਿਆਖਿਆ ਕੀਤੀ, ਕਹਿੰਦੇ ਬੁਰੇ ਨਾਲ ਬੁਰਿਆਈ ਕਰਨੀ ਮਾਫ਼ ਕਰਨ ਕੀ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਤੇ ਮੈਂ ਆਪਣੀ ਜ਼ਿੰਦਗੀ ਚ ਘਟਨਾ ਵੇਖੀ, ਗਿਆਨੀ ਮੋਹਨ ਸਿੰਘ ਪਿੰਡਰਾਂ ਵਾਲੇ ਕਲਗੀਧਰ ਸਿੰਘ ਸਭਾ ਗੁਰਦੁਆਰੇ ਕਥਾ ਕਰਨ ਆਏ ਤੇ ਨਾਲ ਉਹਨਾਂ ਦੇ ਜਥਾ ਸੀ ਤੇ ਮੈਂ ਉੱਥੇ ਨਹੀਂ ਦੱਸ ਲੁਧਿਆਣੇ। ਕੁਦਰਤੀ ਤੌਰ ਤੇ ਜਥੇ ਦੇ ਤਿੰਨ ਸਿੰਘ ਮੈਨੂੰ ਗਲੀ ਚ ਮਿਲ ਗਏ ਤੇ ਮੈਨੂੰ ਇਹਨਾਂ ਦੀ ਫੁੱਟ ਦਾ ਨਹੀਂ ਸੀ ਪਤਾ ਵੀ ਦੋ ਜਥੇ ਬਣੇ ਹੋਏ ਨੇ। ਮੈਂ ਸੁਭਾਵ ਪੁੱਛ ਲਿਆ ਵੀ ਸਾਡੇ ਸੰਤ ਕਰਤਾਰ ਸਿੰਘ ਹੋਰਾਂ ਦਾ ਕੀ ਹਾਲ ਹੈ, ਮੈਨੂੰ ਬਾਕੀ ਜਾਣਕਾਰੀ ਨਹੀਂ ਸੀ। ਉਹਨਾਂ ਚ ਇੱਕ ਬਜ਼ੁਰਗ ਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਵੀ ਮਾੜੇ ਤੋਂ ਮਾੜਾ ਬੰਦਾ ਲਫ਼ਜ਼ ਨਹੀਂ ਕਹਿੰਦਾ, ਪਰ ਮੈਂ ਸੜ ਬਲ ਤਾਂ ਗਿਆ, ਗੁੱਸਾ ਤਾਂ ਮੈਨੂੰ ਬੜਾ, ਪਰ ਉਹ ਤਿੰਨ ਬੰਦੇ ਤੇ ਮੈਂ ਪੀ ਗਿਆ, ਪਰ ਵੱਟ ਮੈਨੂੰ ਬੜੇ ਚੜੇ। ਸਮਾਂ ਲੰਘ ਗਿਆ, ਦੋ ਤਿੰਨ ਸਾਲਾਂ ਤੋਂ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਜੀ ਟਿੱਬਾ ਸਾਹਿਬ ਗੁਰਦੁਆਰਾ ਹੁਸ਼ਿਆਰਪੁਰ ਉੱਥੇ ਗਏ, ਉਹ ਬੰਦਾ ਜਿਹਨੇ ਗਾਲਾਂ ਕੱਢੀਆਂ ਸਨ ਤੇ ਆਪਣੇ ਨਾਲੋਂ ਇੱਕ ਫੁੱਟ ਉੱਚੇ ਮੰਜੇ ਤੇ ਉਹਨੂੰ ਲੰਮਾ ਪਵਾਇਆ, ਪਿੱਛੇ ਸਰਾਣੇ ਧੋਣ ਦੇ ਰੱਖੇ। ਹੁਣ ਬਹੁਤੀ ਪੁਰਾਣੀ ਘਟਨਾ ਸੀ, ਜਦੋਂ ਮੈਂ ਜਾ ਕੇ ਵੇਖਿਆ ਤੇ ਮੇਰਾ ਸੁਭਾਅ ਬਹੁਤਾ ਵਧੀਆ ਨਹੀਂ, ਕੌੜਾ ਜ਼ਿਆਦਾ ਹੈ। ਜੋ ਮੇਰੇ ਮੂੰਹ ਚ ਆਇਆ ਮੈਂ ਮਾੜੇ ਲਫ਼ਜ਼ ਕਹਿ, ਮੈਂ ਕਿਹਾ ਜੀ ਇਹਨੇ ਤੁਹਾਡੇ ਮੇਰੇ ਮੂੰਹ ਤੇ ਤੁਹਾਨੂੰ ਗਾਲਾਂ ਕੱਢੀਆਂ, ਤੁਸੀਂ ਇਹਨੂੰ ਉੱਚਾ ਕਰਕੇ ਬਿਠਾਇਆ, ਮੈਨੂੰ ਇਸ਼ਾਰਾ ਕਰਕੇ ਆਪਣੇ ਕੋਲ ਬੁਲਾਇਆ ਤੇ ਮੇਰੇ ਕੰਨ ਚ ਕਹਿਣ ਲੱਗੇ, ਪੁੱਤਰਾ ਪਰ ਆਪਣਾ ਤੇ ਇਹਨਾਂ ਦਾ ਕੀ ਫਰਕ ਹੈ, ਉਹਨਾਂ ਵੀ ਬੁਰਾ ਕੀਤਾ ਤੇ ਆਪਾਂ ਵੀ ਕਰੀਏ ਤੇ ਆਪਣਾ ਕੀ ਫਰਕ ਹੈ। ਬੱਚਿਆ ਉਹਨਾਂ ਨੇ ਆਪਣਾ ਕੰਮ ਕਰ ਲਿਆ ਤੇ ਮੇਰਾ ਲੱਥਾ ਕੁਝ, ਮੇਰੇ ਵੱਲ ਵੇਖ ਮੇਰਾ ਕੋਲ ਲੱਥਾ, ਮੈਂ ਕਿਹਾ ਮੈਂ ਚੁੱਪ ਹੋ ਗਿਆ। ਕਹਿਣ ਲੱਗੇ ਮੇਰਾ ਕੀ ਲੈ ਗਿਆ, ਇਸ ਕਰਕੇ ਪੁੱਤਰਾ ਜੇ ਬੁਰੇ ਨਾਲ ਬੁਰਾ ਕਰਾਂਗੇ ਤੇ ਆਪਾਂ ਸਿੱਖ ਕਰਦੇ ਹਾਂ, ਆਪਾਂ ਬੁਰੇ ਨਾਲ ਵੀ ਭਲਾ ਕਰਨਾ, ਇਹ ਮੇਰੀ ਹੱਡ ਬੀਤੀ ਦੀ ਘਟਨਾ ਜੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਹਰੀ ਦੇ ਜਨ ਨੇ ਉਹਨਾਂ ਦੀ ਡਿਊਟੀ ਪਰਮਾਤਮਾ ਦੀ ਵਡਿਆਈ ਕਰਨੀ, ਤੇ ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ ਉਹ ਆਪਣੀ ਨੇਕੀ ਨਾ ਛੱਡੇ। ਆਪਾਂ ਤਾਂ ਗੁਰਮੁਖੋ ਕਿਸੇ ਬਾਗ ਦੀ ਮੂਲੀ ਨਹੀਂ ਨਾ, ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਦੀ ਬਾਣੀ ਪੇ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਿਆ ਵੀ ਕੀਤੀ, ਔਰ ਸ਼ਬਦ ਜੇ ਕੋਈ ਆ ਕੇ ਭੂਤਨਾ ਕੋ ਕਹਿ ਬਤਾਲਾ ਪਾਇਆ ਦਵਾਨਾ ਸ਼ਾਹ ਕਾ ਨਾਨਕ ਬੋਰਾਨਾ। ਕਹਿੰਦੇ ਮੈਨੂੰ ਤਾਂ ਨਾਮ ਦੀ ਮਸਤੀ ਚੜੀ ਹੈ ਤੇ ਲੋਕੀ ਮੈਨੂੰ ਵੱਖ ਵੱਖ ਵਿਸ਼ੇਸ਼ਣਾਂ ਨਾਲ ਚਾਰਦੇ ਨੇ, ਬਤਾਲਾ ਤੋਂ ਪਾ ਬਸੁਰਾ, ਕਹਿੰਦੇ ਬਸੁਰਾ ਹੀ ਏ। ਦੱਸੋ ਵੀ ਲੋਕੀ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ ਤੇ ਚੜਦੇ ਨੂੰ ਪਾਣੀ ਸੁੱਟਦੇ ਤੇ ਇਹ ਲਿੰਗੇ ਨੂੰ ਸੁੱਟੀ ਜਾਂਦਾ, ਲੋਕੀ ਸਾਰੇ ਗਲਤ ਨੇ। ਗੁਰਦੇਵ ਹਰਿਦੁਆਰ ਤੇ ਗਏ ਨਾ ਤੇ ਲੋਕੀ ਸੂਰਜ ਗ੍ਰਹਿਣ ਲੱਗਾ ਤੇ ਐਂ ਬੁੱਕ ਭਰ ਭਰ ਕੇ ਸੁੱਟੀ ਜਾਂਦੇ ਨੇ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨੇ ਥੋੜਾ ਜਿਹਾ ਖਲੋ ਜਾਓ ਘੜੀ, ਕਹਦਾ ਕੰਮ ਨਾ ਕਰ ਲਈ। ਕਹਿਣ ਲੱਗੇ ਜੀ ਕਰੋ, ਤੇ ਹਜ਼ੂਰ ਨੇ ਪਾਣੀ ਦਾ ਬੁੱਕ ਭਰ ਕੇ ਤੇ ਲਿੰਗੇ ਨੂੰ ਸੁੱਟਣਾ ਸ਼ੁਰੂ ਕਰਤਾ। ਉਹ ਕਹਿਣ ਲੱਗੇ ਬਾਬਿਆ ਨਵਾਂ ਕੰਮ, ਲੋਕੀ ਤਾਂ ਚੜਦੇ ਨੂੰ ਪਾਣੀ ਪਹੁੰਚ ਛੁੱਟਦੇ ਤੇ ਤੂੰ ਲੈਂਦੇ ਸੁੱਟੀ ਜਾਂਦਾ। ਕਹਿਣ ਲੱਗੇ ਤੁਸੀਂ ਕਿਉਂ ਸੁੱਟਦੇ ਹੋ, ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਦਿੰਦੇ ਹਾਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਮਾਪਿਆਂ ਦਾ ਇਕੱਲਾ ਇਕੱਲਾ ਪੋਤਾ ਭੈਣ ਮੇਰੀ ਵਿਆਹੀ ਆਪਣੇ ਘਰ ਹੈ ਤੇ ਬਾਪ ਮੇਰਾ ਖੇਤੀਬਾੜੀ ਕਰਦਾ ਤੇ ਸਾਡੀ ਖੇਤ ਸੁੱਕਦੇ ਜਾਂਦੇ ਤੇ ਮੈਂ ਚਾਹੁੰਦਾ ਵੀ ਪਾਣੀ ਝਲਟ ਕੇ ਤੇ ਉੱਥੇ ਖੇਤਾਂ ਨੂੰ ਪਾ ਦਿਆਂ, ਫਸਲ ਹਰੀ ਹੋ ਜਾਏ। ਹੱਸ ਪੈ। ਕਹਿਣ ਲੱਗੇ ਨਵੀਂ ਜੀ ਬੋ ਗਰੀਬ ਗੱਲ ਵੀ ਕਿੱਥੇ ਹਰਿਦੁਆਰ ਤੇ ਕਿੱਥੇ ਰਾਏ ਭੋਈ ਦੀ ਤਲਵੰਡੀ, ਭਲਾ ਤੇਰਾ 300 ਮੀਲ ਤੇ ਪਾਣੀ ਪਹੁੰਚ ਜਾਏਗਾ। ਕਹਿਣ ਲੱਗੇ ਭਰਾਓ ਮੈਂ ਤਾਂ ਤੁਹਾਡੇ ਕੋਲੋਂ ਸੁਣਿਆ ਵੀ ਜੇ ਤੁਹਾਡਾ ਹਜ਼ਾਰਾਂ ਮੀਲ ਪਾਣੀ ਉੱਥੇ ਪਹੁੰਚ ਸਕਦਾ ਤੇ ਮੇਰਾ 300 ਮੀਲ ਤੇ ਨਹੀਂ। ਜਿਹੜੀ ਆਪਾਂ ਅੱਜ ਕਹਿੰਦੇ ਨੇ ਪਲੀਜ਼ ਸੋਰੀ, ਉਹਨਾਂ ਨੂੰ ਸੋਰੀ ਮੰਗਣੀ ਪਈ। ਔਰ ਪਹਿਲਾਂ ਕਹਿੰਦੇ ਬਸੁਰਾ, ਲੋਕਾਂ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਲਿਹਾਜ਼ ਨਹੀਂ ਕੀਤਾ, ਕੋਈ ਆਖੇ ਭੂਤਨਾ ਕੋ ਕਹਿ ਬਤਾਲਾ ਪਾਇਆ ਦਵਾਨਾ ਸ਼ਾਹ ਕਾ ਨਾਨਕ ਬੋਰਾਨਾ। ਔਰ ਗੁਰਮੁਖੋ ਫਰਵਰੀ ਮਹੀਨੇ ਚ ਅੱਗੇ 6 ਤਰੀਕ ਨੂੰ ਸ਼ਾਇਦ ਉਹ ਮੇਲਾ ਆਉਣਾ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਆਏ ਤੇ ਇੱਥੋਂ ਦੇ ਠੇਕੇਦਾਰਾਂ ਨੇ ਹਰਿਮੰਦਰ ਸਾਹਿਬ ਨੂੰ ਜੰਦਰੇ ਮਾਰ ਕੱਤੇ, ਜੰਦਰੇ ਘੰਟਾ ਨਹੀਂ ਪਲ ਨਹੀਂ। ਗੁਰਮੁਖੋ 24 ਘੰਟੇ 8 ਪੈਰ ਗੁਰੂ ਤੇਗ ਬਹਾਦਰ ਪਾਤਸ਼ਾਹ ਥੜਾ ਸਾਹਿਬ ਵਾਲੀ ਥਾਂ ਤੇ ਬੈਠੇ ਰਹੇ 8 ਪੈਰ। ਤੇ ਜਦੋਂ ਤੁਰਨ ਲੱਗੇ ਨੇ ਨਾ ਤੇ ਉਹਨਾਂ ਕੀ ਆਖਿਆ, ਭਲੇ ਧੀਰਮਲ ਤੁਹਾਡਾ ਪਰਮਾਤਮਾ ਭਲਾ ਕਰੇ, ਉਹਨਾਂ ਨੂੰ ਬਦਦੁਆ ਨਹੀਂ ਦਿੱਤੀ। ਇਹ ਐਸ ਅੰਮ੍ਰਿਤਸਰ ਦੀ ਉਦਾਹਰਣ ਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ। ਕਹਿੰਦੇ ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ, ਉਹਨਾਂ ਪਰਮਾਤਮਾ ਦੀ ਵਡਿਆਈ ਕਰਨੀ ਹੈ, ਤੇ ਜੇ ਕੋਈ ਉਹਨਾਂ ਦੀ ਨਿੰਦਿਆ ਤੇ ਵਿਰੋਧਤਾ ਕਰਦਾ ਨਾ, ਉਹ ਆਪਣਾ ਚੰਗਾ ਪੱਖ ਨੇਕੀ ਨਾ ਛੱਡੇ,
ਵਿਸਰਾਮ
ਦੇ ਕਰਕੇ ਕਿਰਪਾ ਕਰਦੇ ਹਨ।
ਜੋ ਕਿਸ ਕਰੇ ਸੋ ਆਪੇ ਸਵਾਮੀ।
ਗੁਰਮੁਖਾ, ਜੋ ਕੁਝ ਹੋ ਰਿਹਾ ਉਹ ਪਰਮਾਤਮਾ ਦੀ ਰਜਾ ਵਿਚ ਆਪਾਂ ਰੋਜ਼ ਪਾਠ ਕਰਦੇ ਹਾਂ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਸ ਕਰਨਾ ਸੋ ਕਰ ਰਿਹਾ। ਤੂੰ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰਨ, ਜੋ ਉਹਨੇ ਕਰਨਾ ਉਹ ਆਪਣੀ ਡਿਊਟੀ ਨਿਭਾ ਰਿਹਾ, ਤੇ ਤੂੰ ਡਿਊਟੀ ਕਿਉਂ ਨਿਭਾਉਂਦਾ? ਇਹਦੀ ਸਿੰਪਲ ਜੀ ਆਧਾਰ ਮੈਂ ਦਿੰਦਾ ਹੁੰਦਾ। ਆਪਾਂ ਧੀਆਂ ਪੁੱਤਰਾਂ ਵਾਲੇ ਹਾਂ, ਆਪਾਂ ਵੀ ਬੱਚੇ ਰਹੇ ਹਾਂ। ਗਰੀਬਾਂ ਦਾ ਬੱਚਾ ਹੈ, ਅਮੀਰਾਂ ਦਾ ਬੱਚਾ ਹੈ। ਜਿਹੜੀ ਗਰੀਬ ਬੱਚੇ ਦੀ ਮਾਂ, ਉਹਨੂੰ ਰਜਮੀ ਰੋਟੀ ਵੀ ਨਹੀਂ ਮਿਲਦੀ, ਤੇ ਜਿਹੜੀ ਅਮੀਰ ਮਾਂ ਹੈ ਉਹ ਪਿਸਤੇ ਖਾਂਦੀ ਹੈ। ਲੇਕਿਨ ਦੋਵਾਂ ਮਾਵਾਂ ਦੇ ਬੱਚਿਆਂ ਨੂੰ ਜਦੋਂ ਦੰਦ ਲੱਗੇ ਤੇ ਦੋਵਾਂ ਦੇ ਸੱਤਾਂ ਵੱਲ ਦੰਦ ਨਿਕਲੇ, ਪਹਿਲੇ ਉਖੜ ਗਏ ਨਵੇਂ ਆ ਗਏ। ਦੱਸੋ ਵੀ ਆਪਾਂ ਬੱਚਿਆਂ ਦੇ ਦੰਦਾਂ ਲਈ ਰੱਬ ਨੂੰ ਭਲਾਈ ਕੀਤਾ, ਮੇਰੇ ਬੱਚੇ ਨੂੰ ਦੰਦ ਦੇ? ਆਟੋਮੈਟਿਕਲੀ ਆ ਗਏ। ਇਹਦਾ ਭਾਵ ਹੈ ਵੀ ਜੇ ਰੱਬ ਆਪਣੀ ਡਿਊਟੀ ਨਿਭਾ ਰਿਹਾ ਤੇ ਆਪਾਂ ਕਿਉਂ ਨਿਭਾਈਏ? ਆਪਾਂ ਸੌਂ ਜਾਂਦੇ ਹਾਂ, ਬੜੀ ਸਿੰਪਲ ਜੀ ਗੱਲ, ਆਪਾਂ ਸੌਂ ਜਾਂਦੇ ਹਾਂ। ਲੇਕਿਨ ਕੰਟੀਨਿਊਸਲੀ ਸਾਡੇ ਅੰਦਰੋਂ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਹੈ ਇਹ ਨਿਕਲ ਰਹੀ ਹੈ, ਤੇ ਆਕਸੀਜਨ ਸਾਨੂੰ ਉਹ ਸਪਲਾਈ ਕਰ ਰਿਹਾ। ਇਹ ਕੌਣ ਕਰ ਰਿਹਾ? ਪਰਮਾਤਮਾ। ਆਪਾਂ ਸੋਚੇ ਸਾਨੂੰ ਆਪਣੇ ਆਪ ਦਾ ਕੋਈ ਪਤਾ ਨਹੀਂ, ਲੇਕਿਨ ਸਾਡੇ ਅੰਦਰੋਂ ਕਾਰਬਨ ਡਾਈਆਕਸਾਈਡ ਗੈਸ ਬਾਹਰ ਨਿਕਲ ਰਹੀ ਹੈ ਤੇ ਆਕਸੀਜਨ ਭੇਜ ਰਿਹਾ, ਉਹ ਆਪਣੀ ਡਿਊਟੀ ਕਰ ਰਿਹਾ, ਤੇ ਤੂੰ ਉਹਨੂੰ ਚੇਤੇ ਨਾ ਕਰ। ਇਹਦੇ ਤੋਂ ਵੱਡੀ ਕਿਰਤਕਣਤਾ ਕੀ ਹੈ? ਇਸ ਕਰਕੇ ਕਹਿੰਦੇ ਜੋ ਕੁਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ। ਉਹ ਪਰਿਪੂਰਨ ਪਰਮਾਤਮਾ ਸਾਰਾ ਕੁਝ ਆਪ ਕਰ ਰਿਹਾ ਔਰ ਉਹ ਆਪਣੀ ਰਜਾ ਵਿਚ ਕਰਦਾ ਹੈ।
ਹਰ ਆਪੇ ਹੀ ਮਤ ਦੇਵੈ ਸਵਾਮੀ।
ਆਪਾਂ ਤਾਂ ਗੁਰਮੁਖੋ ਪਰਮਾਤਮਾ ਨੂੰ ਇੰਨਾ ਟਿੱਚ ਸਮਝਦੇ ਹਾਂ, ਬੜਾ ਲਫ਼ਜ਼ ਬੜਾ ਨਿਕੰਮਾ ਜਿਹਾ, ਵੀ ਜੇ ਕੋਈ ਮਾੜਾ ਹੋ ਗਿਆ ਤੇ ਰੱਬ ਨੇ ਕੀਤਾ ਹੈ, ਜੇ ਕੋਈ ਚੰਗਾ ਹੋ ਗਿਆ ਤੇ ਆਪਾਂ ਕਹਿੰਦੇ ਵੇਖਿਆ ਜੀ ਆਹ ਕੰਮ ਐਮ ਕੀਤਾ ਜੇ, ਇਹਦਾ ਭਾਵ ਰੱਬ ਬੁਰਿਆਂ ਦਾ ਠੇਕੇਦਾਰ ਤੂੰ ਨੇਕੀ ਦਾ? ਨਹੀਂ ਨਹੀਂ, ਗੁਰਦੇਵ ਕਹਿੰਦੇ ਗੁਰਮੁਖੋ ਜੇ ਕਿਸੇ ਨੇ ਚੰਗਾ ਕੀਤਾ ਤੇ ਜਿਹੜੀ ਮਤ ਉਹ ਪਰਮਾਤਮਾ ਦਿੱਤੀ ਹੋਈ ਹੈ। ਹਰ ਆਪੇ ਹੀ ਮਤ ਤੋਂ ਭਾਵ ਅਕਲ, ਜਿਹੜੀ ਇਹ ਅਕਲ ਹੈ ਨਾ ਇਹ ਪਰਿਪੂਰਨ ਪਰਮਾਤਮਾ ਦੀ ਦਿੱਤੀ ਹੋਈ ਹੈ।
ਹਰ ਆਪੇ ਬੋਲ ਬੁਲਾਵੇ।
ਤੇ ਭਾਈ ਜੀ ਆਪਾਂ ਬੋਲਦੇ ਹਾਂ, ਇਹ ਬੁਲਾਉਣ ਵਾਲਾ ਵੀ ਉਹ ਹੈ। ਆਪਾਂ ਕਹਿੰਦੇ ਜਿਉਂ ਬੁਲਾਵੇ ਤੂੰ ਬੋਲਣਾ ਸਵਾਮੀ, ਜਿਵੇਂ ਤੂੰ ਬੁਲਾਉਣਾ ਮੈਂ ਉਹਦੇ ਮੁਤਾਬਕ ਬੋਲਦਾ, ਮੈਂ ਬੋਲਣ ਜੋਗਾ ਕਿੱਥੇ ਹੈ? ਆਪਾਂ ਹੁਣ ਤੱਕ ਤੱਕ ਗੱਲਾਂ ਕਰੀ ਜਾਂਦੇ ਨੇ ਤੇ ਜਦੋਂ ਉਹਨੇ ਕਲਾ ਕੱਢ ਲਈ ਗੁਰਮੁਖੋ, ਕਈ ਬਿਨਾਂ ਵੇਖੀ ਤਾਂ ਮੈਂ ਜਦੋਂ 84 ਤੋਂ ਬਾਅਦ ਸਰਕਾਰ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਮਾਰਿਆ ਨਾ, ਤੇ ਮੈਂ ਕਥਾ ਕਰਨ ਆ ਰਿਹਾ ਸਾਂ ਸਵੇਰੇ, ਸੁਲਤਾਨਵਿੰਡ ਗੇਟ ਤੇ ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰੀ ਔਰ ਉਹਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਤੇ ਗੁਰਮੁਖੋ ਦੇ ਪ੍ਰਾਣ ਨਿਕਲ ਗਏ। ਮੈਂ ਇਹਨਾਂ ਅੱਖਾਂ ਨਾਲ ਵੇਖਿਆ ਜੇ, ਉਸ ਬੱਚੇ ਨੂੰ ਗੱਭਰੂ ਬੱਚਾ ਸੀ ਉਹ, ਤੇ ਗੇਟ ਦੇ ਅੰਦਰ ਵਾਰ ਉਹਨੂੰ ਗੋਲੀ ਮਾਰੀ ਇਹਨਾਂ, ਭਾਵ ਉਹਦੀਆਂ ਅੱਖਾਂ ਨਹੀਂ ਮਿਚੀਆਂ ਗਈਆਂ, ਉਹ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਕਿਉਂ? ਜਿਹੜੀ ਅੱਖਾਂ ਮਿਚਣ ਦੀ ਕਲਾ ਸੀ ਉਹਨੇ ਵਿੱਚੋਂ ਕਲਾ ਕੱਢ ਲਈ ਤੇ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਜੇ ਤੇਰੇ ਮੂੰਹ ਕੋਈ ਚੰਗੀ ਗੱਲ ਨਿਕਲਦੀ ਹੈ ਨਾ ਤੇ ਆਪਣੇ ਆਪ ਨੂੰ ਸਿਆਣਾ ਹੋਣ ਦਾ ਦਾਅਵਾ ਨਾ ਕਰ। ਇਹ ਅਕਲ ਵੀ ਉਸ ਵਾਹਿਗੁਰੂ ਦੀ ਦਿੱਤੀ ਹੋਈ ਹੈ। ਜੇ ਕੋਈ ਤੂੰ ਚੰਗਾ ਬੋਲ ਬੋਲਦਾ ਤੇ ਇਹ ਵਾਹਿਗੁਰੂ ਦੀ ਦਾਤ ਹੈ, ਤੂੰ ਆਪਣੇ ਆਪ ਕੁਝ ਵੀ ਨਹੀਂ।
ਹਰ ਆਪੇ ਪੰਚ ਤਤ ਵਿਸਥਾਰਾ।
ਇਹ ਜਿੰਨੀ ਵੀ ਸ੍ਰਿਸ਼ਟੀ ਬ੍ਰਹਿਮੰਡ ਹੈ ਨਾ, ਇਹ ਪੰਜਾਂ ਤੱਤਾਂ ਦੀ ਬਣੀ ਹੋਈ ਹੈ।
ਵਿੱਚ ਧਾਤੂ ਪੰਚ ਆਪ ਪਾਵੈ।
ਧਾਤੂ ਤੋਂ ਭਾਵ ਹੁੰਦਾ ਵੀ ਜਿਹੜੇ ਆਪਣੇ ਅੰਦਰ ਸੰਸਕਾਰ ਨੇ, ਵੀ ਆਪਾਂ ਬੈਠੇ ਬੈਠੇ ਗੁਰਮੁਖੋ ਪ੍ਰਦੇਸ਼ ਵਿੱਚ ਪਹੁੰਚ ਜਾਂਦੇ ਹਾਂ। ਪ੍ਰਦੇਸ਼ ਵਿੱਚ ਜਿਹੜਾ ਅੰਦਰ ਸਾਡੇ ਦੌੜ ਲੱਗੀ ਹੈ ਨਾ, ਧਾਤੂ ਤੋਂ ਭਾਵ ਦੌੜਨਾ ਸੱਜੇ ਖੱਬੇ, ਆਪਾਂ ਇੱਥੇ ਬੈਠੇ ਤੇ ਸਾਡੀ ਸੋਧਾ ਜਲੰਧਰ ਚਲੀ ਗਈ, ਦਿੱਲੀ ਚਲੀ ਗਈ। ਇਸ ਪ੍ਰਕਾਰ ਜਿਹੜੀ ਇਹ ਧੌਣ ਵਾਲੀ ਕਿਰਿਆ ਨਾ, ਇਹ ਵੀ ਉਹਨੇ ਪੈਦਾ ਕੀਤੀ ਹੈ ਤੇ ਸਾਰਾ ਪੰਜਾਂ ਤੱਤਾਂ ਦਾ ਵਿਸਤਾਰ ਹੈ।
ਜਨ ਨਾਨਕ ਸਤਿਗੁਰ ਮੇਲੇ ਆਪੇ।
ਜੇ ਆਪਾਂ ਗੁਰੂ ਪਾਤਸ਼ਾਹ ਨਾਲ ਮਿਲੇ ਹਾਂ ਤੇ ਗੁਰਮੁਖ ਇਹ ਵੀ ਆਪਣੇ ਆਪ ਨਹੀਂ ਜਾਇਆ ਜਾਂਦਾ। ਜੇ ਆਪਾਂ ਗੁਰਦੁਆਰੇ ਅੱਜ ਆਏ ਨਾ ਗੁਰੂ ਰਾਮਦਾਸ ਦੇ ਚਰਨਾਂ ਚ, ਇਹ ਨਾ ਕਿਹਾ ਜੇ ਵੀ ਠੰਡ ਬੜੀ ਸੀ ਤੇ ਮੈਂ ਗਿਆ। ਨਹੀਂ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਇੱਥੇ ਵੀ ਉਹ ਆਪ ਲੈ ਕੇ ਆਇਆ ਜੀ, ਤੇ ਜੇ ਪ੍ਰਾਣ ਨਿਕਲ ਜਾਂਦੇ ਤੂੰ ਹੋਣਾ ਸੀ। ਇਹ ਪ੍ਰੇਰਨਾ ਦੇਣ ਵਾਲਾ ਵੀ ਉਹ ਹੈ, ਮਿਲਾਪ ਕਰਾਉਣ ਵਾਲਾ ਵੀ ਉਹ ਆਪ ਹੈ, ਜਾਂ ਨਾਨਕ ਸਤਿਗੁਰ ਮੇਲੇ ਆਪੇ, ਜਿਨ੍ਹਾਂ ਦੇ ਕਰਮ ਚੰਗੇ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਔਰ ਆਪੇ ਝਗੜ ਚੁਕਾਵੇ।
ਝਗੜ ਦਾ ਬੜਾ ਸਿੰਪਲ ਜਰਤੀ ਨੂੰ ਆਪਾਂ ਕਹਿੰਦੇ ਕਨਫਿਊਜ਼ ਹੋਣਾ ਆਪਣਾ, ਕਦੀ ਜਿਹਨੂੰ ਆਪਾਂ ਕਹਿੰਦੇ ਆਮ ਬੁਰੀ ਕਹਿੰਦੇ, ਮੇਰਾ ਮਨ ਡੱਕੋ ਡੋਲੇ ਜਾ ਖਾਂਦਾ ਵੀ ਮੈਂ ਕੰਮ ਕਰਾਂ ਕਿ ਨਾ ਕਰਾਂ, ਤੇ ਇਹਨੂੰ ਆਮ ਆਪਣੀ, ਕਿਉਂਕਿ ਆਪਣੀ ਅੰਗਰੇਜ਼ੀ ਤੇ ਪੰਜਾਬੀ ਰਲੀ ਹੋਈ ਹੈ। ਜਿਹੜਾ ਸਾਡਾ ਮਨ ਕਨਫਿਊਜ਼ ਹੋਇਆ ਨਾ, ਉਲਝਿਆ ਹੋਇਆ, ਇਹ ਉਲਝਣ ਨੂੰ ਹੱਲ ਕਰਨ ਵਾਲਾ ਵੀ ਪਰਮਾਤਮਾ, ਸਾਡੇ ਤੋਂ ਆਪਣੇ ਆਪ ਉਲਝਣ ਕੱਢੀ ਨਹੀਂ ਜਾਂਦੀ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਨਿਚੋੜ ਹੈ ਵੀ ਗੁਰਮੁਖਾ ਜੇ ਕੋਈ ਬੁਰਾ ਕਰਦਾ ਨਾ ਤੇ ਆਪਣੀ ਨੇਕੀ ਨਾ ਛੱਡ, ਤੇ ਜੇ ਤੇਰੇ ਕੋਲ ਚੰਗਾ ਪੱਖ ਹੈ ਇਹ ਤੇਰੇ ਤੇ ਪਰਮਾਤਮਾ ਦੀ ਕਿਰਪਾ ਉਹਨੇ ਕਰਾਇਆ, ਤੂੰ ਆਪਣੇ ਆਪ ਕਾਸੇ ਜੋਗਾ ਵੀ ਨਹੀਂ। ਇਹ ਅੱਡ ਦੇ ਹੁਕਮਨਾਮੇ ਦਾ ਨਿਚੋੜ ਹੈ। ਅੱਗੇ ਲੜੀ ਵਾਰ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਸਰਵਣ ਕਰੋ।
ਵੱਡੀ ਵਡਿਆਈ ਵੇ ਪਰਵਾਹੇ।
ਬੜਾ ਪਰਿਪੂਰਨ ਪਰਮਾਤਮਾ ਨਾ, ਉਹਦੀ ਵਡਿਆਈ ਵੱਡੀ ਆ। ਆਪਾਂ ਰੋਜ਼ ਪਾਠ ਕਰਦੇ ਹਾਂ, ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰਾ ਸਮਾਏ। ਕਹਿੰਦੇ ਆਪਾਂ ਸਾਰਿਆਂ ਤੋਂ ਸੁਣ ਕੇ, ਆਪਣੇ ਵੱਡਿਆਂ ਵਡੇਰਿਆਂ ਤੋਂ, ਮਹਾਂਪੁਰਸ਼ਾਂ ਤੋਂ, ਰੱਬ ਦੇ ਪਿਆਰਿਆਂ ਦੇ ਕੋਲੋਂ ਸੁਣਿਆ ਵੀ ਰੱਬ ਵੱਡਾ ਹੈ, ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ ਕਿੱਡਾ ਕੁ ਵੱਡਾ ਹੈ। ਇਹ ਆਪਾਂ ਸੁਣ ਸੁਣ ਕੇ ਕਹੀ ਜਾਂਦੇ, ਪਰ ਆਪਣੇ ਕੋਲ ਪੈਮਾਨਾ ਗਜ ਮੀਟਰ ਹੈ ਨਹੀਂ ਵੀ ਉਹ ਰੱਬ ਕਿੱਡਾ ਕੁ ਵੱਡਾ ਹੈ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕਿਉਂ ਕੀਮਤ ਪਾਏ ਨਾ ਕਹਿਆ ਜਾਏ। ਆਪਾਂ ਕਹਿੰਦੇ ਫਲਾਨੀ ਚੀਜ਼ ਇੰਨੇ ਦੀ ਹੈ, ਆਂਦੀ ਉਹਦਾ ਭੇਦ ਹੀ ਨਹੀਂ ਆਉਂਦਾ। ਕਿਉਂ? ਆਪਾਂ ਅਰਦਾਸ ਕਰਦੇ ਤੇ ਸਾਡਾ ਰੱਬ ਵੀ ਉਹ ਹੈ। ਮੁਸਲਮਾਨ ਭਰਾ ਨਮਾਜ਼ ਪੜ੍ਹਦੇ ਨੇ ਤੇ ਉਹਨਾਂ ਦਾ ਉਹ ਹੈ। ਸਾਡੇ ਹਿੰਦੂ ਵੀਰ ਆਪਣੇ ਧਰਮ ਨਾਲ ਪ੍ਰਾਰਥਨਾ ਕਰਦੇ ਤੇ ਉਹ ਵੀ ਉਹ ਉਹਨਾਂ ਦਾ ਵੀ ਹੈ। ਤੇ ਆਪਾਂ ਇਹੋ ਦਾਅਵਾ ਕਰੀ ਜੇ ਵੀ ਕੱਲੇ ਸਿੱਖਾਂ ਦੀ ਅਰਦਾਸ ਕਰਨ ਦੀ ਗੱਲ ਬਣਦੀ, ਬਿਲਕੁਲ ਗਲਤ ਜੇ। ਇਹ ਵੱਖ ਵੱਖ ਤਰੀਕੇ ਨੇ, ਕਿਸੇ ਨੇ ਹੋਮਿਓਪੈਥੀ ਵਰਤ ਲਈ, ਕਿਸੇ ਐਲੋਪੈਥੀ ਵਰਤ ਲਈ। ਇਸ ਕਰਕੇ ਪਾਤਸ਼ਾਹ ਕਹਿੰਦੇ ਕੀਮਤ ਪਾਏ ਨਾ ਕਹਿਆ ਜਾਏ। ਹਾਂ, ਫਾਇਦਾ ਕੀ ਹੈ? ਕਹਿਣੇ ਵਾਲੇ ਤੇਰਾ ਸਮਾਏ। ਜਿਨ੍ਹਾਂ ਨੇ ਵਡਿਆਈ ਕੀਤੀ ਨਾ, ਉਹ ਤੂੰ ਤੂੰ ਕਰਤਾ ਤੂੰ ਵਾ, ਮੁਝ ਮੈਂ ਰਾਹ ਨਾ ਹੂੰ, ਜਿਹਨੂੰ ਗੁਰਬਾਣੀ ਕਹਿੰਦੀ ਰਾਮ ਸੰਤ ਮੈਂ ਭੇਦ ਕਿਛ ਨਹੀਂ। ਜਿਹੜਾ ਰੱਬ ਤੇ ਸੰਤ ਹੈ ਨਾ, ਭੋਰਾ ਜਿੰਨਾ ਫਰਕ ਨਹੀਂ, ਪਰ ਕਿਤੇ ਚੋਲਾ ਵੇਖ ਕੇ ਉਲਝ ਨਾ ਜਾਈ। ਏਕ ਜਨ ਕਈ ਮੈਂ ਲਾ ਕਰੋਰੀ, ਲੱਖਾਂ ਤੇ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇਗਾ, ਬਾਕੀ ਤਾਂ ਸਾਰੇ ਦੁਕਾਨਦਾਰ ਹਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ, ਜੇ ਕੋ ਵੱਡਾ ਘਾਏ ਵਡਾਈ ਖਾਵੇ, ਜੇ ਤੂੰ ਆਪਣੇ ਆਪ ਨੂੰ ਵੱਡਾ ਖਵਾਉਣਾ ਨਾ, ਇਹ ਵਡਿਆਈ ਤੈਨੂੰ ਲੈ ਡੁੱਬੇਗੀ, ਕਿਉਂਕਿ ਤੇਰੇ ਅੰਦਰ ਹੰਕਾਰ ਆ ਜਾਏਗਾ। ਮੈਂ ਕੁਰਾਨ ਵਿੱਚ ਪੜ੍ਹਿਆ ਹੈ, ਜਿਹੜਾ ਹਾਥੀ ਹੈ ਨਾ, ਕੁਰਾਨ ਵਿੱਚ ਲਿਖਿਆ ਜੀ, ਕੁਰਾਨ ਵਿੱਚ, ਪਾਕ ਕੁਰਾਨ ਵਿੱਚ, ਹਾਥੀ ਸੂਈ ਦੇ ਨੱਕੇ ਥਾਣੀ ਲੰਘ ਸਕਦਾ ਹੈ, ਲੇਕਿਨ ਹੰਕਾਰੀ ਬੰਦਾ ਨਹੀਂ ਜਿੱਤਰ ਸਕਦਾ। ਹੰਕਾਰ ਏਡਾ ਵੱਡਾ ਹੈ। ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ ਪੜ੍ਹਦੇ ਹਾਂ, ਹੋਮੇ ਦੀਰਘ ਰੋਗ ਹੈ। ਜਿਹੜਾ ਹੋਮੇ ਹੈ ਨਾ, ਇਹ ਵੱਡਾ ਭਿਆਨਕ ਰੋਗ ਹੈ। ਤੇ ਮਨੁੱਖ ਨੂੰ ਇਹ ਮਿਲਿਆ ਜੇ ਹੋਮੇ ਰੋਗ, ਮਨੁੱਖੋ ਦੀਨਾ, 84 ਲੱਖ ਜੂਨ ਚੋਂ ਸਭ ਤੋਂ ਹੰਕਾਰੀ ਬੰਦਾ, 84 ਲੱਖ ਜੂਨ ਵਿੱਚੋਂ ਸਭ ਤੋਂ ਹੰਕਾਰੀ ਬੰਦਾ ਹੋਮੇ ਰੋਗ, ਮਨੁੱਖੋ ਦੀਨਾ, ਕਾਮ ਰੋਗ, ਮੈਗਲ ਬਸ ਕੀਨਾ। ਜਿਹੜਾ ਹਾਥੀ ਹੈ, ਇਹ 84 ਲੱਖ ਜੂਨ ਚੋਂ ਸਭ ਤੋਂ ਵਕਾਰੀ ਤੇ ਸਭ ਤੋਂ ਹੰਕਾਰੀ ਬੰਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਆਪਣੇ ਆਪ ਨੂੰ ਨਿਮਾਣਾ ਸਮਝ। ਜੇ ਕੋ ਵੱਡਾ ਕਹਾਏ ਵਡਾਈ ਖਾਵੇ, ਜੇ ਕੋ ਆਪਣੇ ਆਪ ਨੂੰ ਵੱਡਾ ਖਵਾਉਂਦਾ ਤੇ ਜਿਹੜੀ ਉਹਦੀ ਹੰਗਤਾ ਨਾ, ਉਹ ਹੀ ਉਹਨੂੰ ਖਾ ਜਾਵੇਗੀ।
ਆਪ ਉਪਾਏ ਦਾਨ ਸਮਾਹੇ।
ਆਪ ਉਪਾਏ ਦਾਨ ਸਮਾਹੇ, ਜਿਹੜਾ ਪਰਿਪੂਰਨ ਪਰਮਾਤਮਾ ਨਾ, ਉਹਨੇ ਸਾਰੇ ਦੇ ਸਾਰੇ ਪੈਦਾ ਕੀਤੇ ਨੇ ਤੂੰ ਆਪਣੇ ਆਪ ਨੂੰ ਸਮਰਪਿਤ ਕਰਕੇ ਤੇ ਉਹਦੇ ਵਿੱਚ ਅਪੀਲ ਹੋਣਾ ਕਰ। ਦਾਨ ਤੋਂ ਭਾਵ ਸਮਰਪਿਤ ਕਰਨਾ।
ਆਪ ਦਇਆਲ ਦੂਰ ਨਹੀਂ ਦਾਤਾ,
ਉਹ ਦਇਆ ਦਾ ਘਰ ਹੈ ਤੇ ਗੁਰਮੁਖਾ ਤੇਰੀ ਤੋਂ ਦੂਰ ਨਹੀਂ। ਹੁਣੇ ਆਪਾਂ ਪੰਕਤੀ ਪੜ੍ਹੀ ਸੀ, ਜਤਰ ਤਥਾ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜਿੱਥੇ ਕਿੱਥੇ ਉਹ ਕੰਟੀਨਿਊਸ ਸੀ ਵਿਆਪਕ ਹੈ। ਜਲ ਥਲ ਮਈਅਲ ਪੂਰਿਆ ਸਵਾਮੀ ਸਿੱਧਣ ਹਾਰ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ, ਜਿਹੜਾ ਪਰਿਪੂਰਨ ਪ੍ਰਮਾਤਮਾ ਦਇਆ ਦਾ ਘਰ ਹੈ ਤੇ ਇੱਥੋਂ ਦੂਰ ਨਹੀਂ ਤੇ ਦਾਤਾਂ ਦੇਣ ਵਾਲਾ ਹੈ।
ਮਿਲਿਆ ਸਹਿਜ ਰਜਾਈ ਹੈ
ਗੁਰਮੁਖੋ, ਜਿਨ੍ਹਾਂ ਦਾ ਮਨ ਅਡੋਲ ਅਵਸਥਾ ਚ ਆ ਗਿਆ ਤੇ ਉਹਦੀ ਰਜਾ ਵਿਚ ਰਹੇ ਨਾ, ਉਹਨਾਂ ਨੂੰ ਮਿਲ ਗਿਆ। ਜਿਹੜਾ ਸਹਿਜ ਸ਼ਬਦ ਹੈ ਇਹ ਮੈਂ ਆਮ ਇਹਦੇ ਬਾਰੇ ਬੋਲਦਾ ਰਹਿੰਦਾ। ਇਹਦੇ ਵਿਦਵਾਨ ਵੀਰਾਂ ਨੇ ਤਿੰਨ ਅਰਥ ਕੀਤੇ ਨੇ ਸਹਿਜ ਦੇ, ਅਡੋਲਤਾ, ਗਿਆਨ ਤੇ ਸ਼ਾਂਤੀ। ਜਿੰਨੇ ਟੀਕਾਕਾਰ ਹੋਏ ਨੇ ਉਹਨਾਂ ਨੇ ਇਹਦੇ ਤਿੰਨ ਅਰਥ ਕੀਤੇ ਨੇ ਸਹਿਜ, ਗਿਆਨ, ਸ਼ਾਂਤੀ ਤੇ ਅਡੋਲਤਾ। ਜਦੋਂ ਮਨ ਅਡੋਲ ਹੋਵੇਗਾ, ਆਪਣਾ ਮਨ ਤਾਂ ਅਡੋਲਦਾ ਰਹਿੰਦਾ, ਕਬ ਹੂੰ ਜੀੜਾ ਉਹ ਵਿਚਾਰਤ ਹੈ, ਕਬ ਹੂੰ ਜਾਏ ਪਿਆਲੇ। ਜਦੋਂ ਅਡੋਲ ਹੋ ਗਿਆ ਨਾ, ਉਦੋਂ ਸ਼ਾਂਤੀ ਆ ਜਾਏਗੀ ਤੇ ਗਿਆਨ ਆ ਜਾਏਗਾ। ਪਹਿਲਾਂ ਮਨ ਅਡੋਲ ਹੋਏ ਤੇ ਆਪਣਾ ਤਾਂ ਮਨ ਡੋਕੋ ਡੋਲ ਹੀ ਖਾਂਦਾ ਵੀ ਇੱਥੇ ਜਾਵਾਂ ਕਿ ਉੱਥੇ ਜਾਵਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਜਿਹੜਾ ਪਰਿਪੂਰਨ ਪਰਮਾਤਮਾ ਨਾ ਤੂੰ ਆਪਣੇ ਆਪ ਨੂੰ ਉਹਨੂੰ ਸਮਰਪਿਤ ਕਰ ਦੇ ਤੇ ਸੁਦੇ ਸੇ ਤੈਨੂੰ ਪ੍ਰਾਪਤੀ ਹੋ ਜਾਵੇਗੀ।
ਇੱਕ ਸੋਗੀ ਇੱਕ ਰੋਗ ਵਿਆਪੇ,
ਇਹ ਭਾਈ ਕਿਸੇ ਨੂੰ ਸਰੀਰਕ ਰੋਗ ਲੱਗਾ ਤੇ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਮਾਨਸਿਕ ਤੌਰ ਤੇ ਚਿੰਤਾਤਰ ਹੋਣਾ ਉਹਨੂੰ ਕਹਿੰਦੇ ਨੇ ਸੋਗ, ਔਰ ਤਨ ਦੇ ਤੌਰ ਤੇ ਕਿਸੇ ਨੂੰ ਪਰੇਸ਼ਾਨੀ ਹੋਣੀ ਇਹਨੂੰ ਕਹਿੰਦੇ ਰੋਗ। ਇਸ ਪ੍ਰਕਾਰ ਕਿਸੇ ਨੂੰ ਤਨ ਦਾ ਰੋਗ ਹੈ, ਕਿਸੇ ਨੂੰ ਮਨ ਦਾ ਰੋਗ ਹੈ।
ਜੋ ਕਿਸ ਕਰੇ ਸੋ ਆਪੇ ਆਪੇ,
ਇਹ ਭਾਈ ਜੋ ਕੁਝ ਕਰ ਰਿਹਾ ਉਹ ਪਰਮਾਤਮਾ ਆਪ ਕਰ ਰਿਹਾ, ਉਹ ਕਿਸੇ ਦੇ ਅਧੀਨ ਨਹੀਂ।
ਭਗਤ ਭਾਉ ਗੁਰ ਕੀ ਮਤ ਪੂਰੀ,
ਸੋ ਭਾਈ ਭਾਉ ਭਗਤੀ ਨੂੰ ਕਹਿੰਦੇ ਪ੍ਰੇਮਾ ਭਗਤੀ, ਜਿਹੜੀ ਗੁਰੂ ਦੀ ਰਜਾ ਅਸਲੀ ਅਗਲ ਹੈ ਨਾ, ਪ੍ਰੇਮਾ ਭਗਤੀ ਕਰਨੀ, ਭਾਵ ਜੋ ਵੀ ਕੁਝ ਕਰਨਾ ਨਾ ਉਹ ਮੈਂ ਤੋਂ ਪਰਾਂ ਹੋ ਕਰਕੇ ਕਰਨਾ ਹੈ।
ਅਨਹਦ ਸ਼ਬਦ ਲਖਾਈ ਹੈ,
ਔਰ ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਦੀ ਇਹ ਅਵਸਥਾ ਬਣ ਗਈ, ਅਨਹਦ ਤੋਂ ਭਾਵ ਤਾਂ ਕੰਟੀਨਿਊਸਲੀ ਉਹਨਾਂ ਦੇ ਅੰਦਰ ਜਾਪ ਚੱਲਦਾ ਹੈ। ਇੱਕ ਜਿਵੇਂ ਆਮ ਕਰਕੇ ਇੱਕ ਦੁਕਾਨ ਬਣੀ ਹੈ, ਉਹ ਕਹਿੰਦੇ ਵੀ ਅੱਖਾਂ ਮੀਟੋ ਤੇ ਤੁਹਾਡਾ ਵਾਜਾ ਵੱਜੇਗਾ, ਉਹ ਵਾਜਾ ਕਾਹਦਾ ਹੈ? ਅੱਖਾਂ ਖੁੱਲੀਆਂ ਤੇ ਮੁੜ ਕੇ ਬੰਦ ਹੋ ਗਿਆ। ਅਸਲੀ ਵਾਜਾ ਉਹ ਹੈ ਗੁਰਮੁਖ, ਜਿਹੜਾ ਮਤੀ ਦਾਸ ਦੇ ਅੰਦਰ ਵਜਿਆ, ਸਰੀਰ ਤੋਂ ਫਾੜ ਹੋ ਗਿਆ ਪਰ ਅਜੇ ਵੀ ਆਵਾਜ਼ ਆਉਂਦੀ, ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਅਸਲ ਵਾਜਾ ਵਾਜਾ ਜੇ ਭਾਈ ਦਿਆਲ ਦਾਸ ਦੇ ਅੰਦਰ, ਕਹਿਣ ਲੱਗੇ ਮੰਗ ਕਹਿਣ ਲੱਗਾ ਮੈਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਉਬਾਲਣ ਲੱਗੇ ਜੇ ਤੇ ਢੱਕਣ ਨਾ ਰੱਖਿਆ ਜੇ ਕੀ ਹੋਏਗਾ? ਕਹਿਣ ਲੱਗਾ ਮੈਂ ਅੰਤਿਮ ਸਵਾਸਾਂ ਤੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਦਰਸ਼ਨ ਕਰਦਾ ਰਹਾਂਗਾ। ਦੇਗ ਵਿੱਚ ਉਬਲੇ ਭਾਈ ਦਿਆਲ ਦਾਸ, ਆਵਾਜ਼ ਆਉਂਦੀ ਸੁਖਮਣੀ ਸੁਖ, ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਬਸਰਾਮ। ਇਹ ਸੁਖਮਣੀ ਸਾਹਿਬ ਦਾ ਸੈਂਟਰਲ ਏਰੀਆ ਹੈ, ਜਿਹੜਾ ਸੁਖਮਣੀ ਸਾਹਿਬ ਹੈ ਨਾ, ਇਹਦੀਆਂ 24 ਅਸ਼ਟਪਦੀਆਂ ਨੇ, 24 ਸ਼ਲੋਕ ਨੇ, ਇੱਕ ਇੱਕ ਅਸ਼ਟਪਦੀ ਵਿੱਚ 8-8 ਪੌੜੀਆਂ ਨੇ ਤੇ ਇੱਕ ਪੌੜੀ ਵੀ 10-10 ਪੰਕਤੀਆਂ, ਲੇਕਿਨ ਰਾਓ ਇੱਕ ਹੈ। ਰਹਾਓ ਤੋਂ ਭਾਵ ਸੁਖਮਣੀ ਸੁਖ, ਅੰਮ੍ਰਿਤ ਪ੍ਰਭ ਨਾਮ, ਪਰਿਪੂਰਨ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸੁੱਖ ਹੈ। ਜੇ ਤੂੰ ਸੁੱਖ ਆਖੇ ਨਾ ਤੇ ਤੈਨੂੰ ਹੋਰ ਥਾਂ ਤੋਂ ਨਹੀਂ ਮਿਲਣਾ।
ਇੱਕ ਨਾਂਗੇ ਭੁੱਖੇ ਭਵੈ ਭਵਾਏ,
ਇੱਕ ਉਹ ਲੋਕ ਨੇ ਜਿਨ੍ਹਾਂ ਨੇ ਕੱਪੜੇ ਨਹੀਂ ਪਾਏ ਨੰਗੇ ਨੇ, ਔਰ ਇੱਕ ਉਹ ਨੇ ਜਿਹੜੇ ਕਹਿੰਦੇ ਰੋਟੀ ਨਹੀਂ ਖਾਣੀ ਵਰਤ ਰੱਖਣਾ। ਭਾਈ ਗੁਰਦਾਸ ਨੇ 12 ਚ ਲਿਖਿਆ, ਗੁਰਮੁਖੋ ਕੱਲਾ ਰੋਟੀ ਨੂੰ ਤਿਆਗਣ ਨਾਲ ਬਾਤ ਨਹੀਂ ਬਣਨੀ, ਵਰਤ ਰੱਖੋ, ਇਹਨਾਂ ਅੱਖਾਂ ਨਾਲ ਕਿਸੇ ਨੂੰ ਬੁਰਾ ਨਾ ਵੇਖੋ, ਇਹ ਆਪਾਂ ਰੱਖਦੇ ਨਹੀਂ, ਇਹਨਾਂ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਾ ਸੁਣੋ, ਇਹ ਵਰਤ ਰੱਖੋ, ਇਹਨਾਂ ਹੱਥਾਂ ਨਾਲ ਕਿਸੇ ਦਾ ਬੁਰਾ ਨਹੀਂ ਕਰਨਾ, ਇਹ ਵਰਤ ਰੱਖੋ, ਇਹਨਾਂ ਪੈਰਾਂ ਦੇ ਨਾਲ ਕਿਸੇ ਬੁਰੇ ਥਾਂ ਤੇ ਨਹੀਂ ਜਾਣਾ। ਆਪਾਂ ਨਿੰਦਿਆ ਵੀ ਕਰੀ ਗਏ, ਬੜਾ ਦੁੱਖ ਹੁੰਦਾ ਹੈ। ਆ ਵੇਖੀਦਾ ਨਾ ਦਰਬਾਰ ਸਾਹਿਬ, ਨਾਲੇ ਗੁੜਕਾ ਫੜਿਆ ਵੇ ਤੇ ਨਾਲੇ ਆਵਾਜ਼ ਮਾਰ ਕੇ ਕਹਿਣਗੇ ਫਲਾਣਾ ਸਾਹਿਬ ਫਲਾਣੇ ਦਾ ਕੀ ਬਣਿਆ, ਇਹ ਪਾਠ ਕਰਦਾ ਤੂੰ ਫਲਾਣੇ ਦਾ ਕੀ ਬਣਿਆ। ਉਹ ਗੁਰਮੁਖ ਗੁਰੂ ਰਾਮਦਾਸ ਪਾਤਸ਼ਾਹ ਕੋਲ ਆ ਕੇ ਕੇਵਲ ਗੁਰੂ ਰਾਮਦਾਸ ਨਾਲ ਜੁੜਿਆ ਕਰੋ, ਫਲਾਣੇ ਦਾ ਕੀ ਬਣਿਆ ਉਹ ਜਾਣੇ ਤੇ ਉਹ ਜਾਣੇ, ਤੂੰ ਇੱਥੇ ਆ ਕੇ ਨਿੰਦਿਆ ਚੁਗਲੀ ਨਾ ਕਰ, ਆਪਣਾ ਪ੍ਰਲੋਕ ਨਾ ਵਿਗਾੜ। ਆਪਾਂ ਖੀਰ ਬਣਾ ਕੇ ਗੁਰਮੁਖੋ ਵੀ ਸਵਾਹ ਪਾ ਦਿੰਦੇ ਹਾਂ, ਖੀਰ ਦਾ ਭਾਵ ਖਾਣ ਵਾਲੀ ਚੀਜ਼ ਹੈ ਨਾ। ਆਪਾਂ ਗੁਰਦੁਆਰੇ ਆਏ ਸਾਂ ਗੁਰੂ ਰਾਮਦਾਸ ਦੇ ਚਰਨਾਂ ਚ, ਖੀਰ ਬਣਾਈ ਸੀ, ਪਰ ਫਲਾਣੇ ਦਾ ਕੀ ਬਣਿਆ, ਬੜਾ ਭੈੜਾ, ਸਵਾਹ ਪਾ ਲਈ, ਗੁਰਮੁਖੋ ਹੀ ਨਾ ਕਰਿਆ ਕਰੋ। ਮੈਂ ਹਰ ਕਥਾ ਵਿੱਚ ਇੱਕ ਤੁਹਾਨੂੰ ਬੇਨਤੀ ਕਰਦਾ ਹੁੰਦਾ, ਬਾਹਰ ਨਾ ਝਾਤੋ, ਅੰਗਰ ਆਪਣੇ ਅੰਦਰ ਝਾਤੋ। ਆਪਣੇ ਅੰਦਰ ਇੰਨੇ ਔਗਣੇ ਗਿਣੇ ਨਹੀਂ ਜਾਂਦੇ, ਆਪਾਂ ਦੂਜਿਆਂ ਦੇ ਗਿਣਦੇ ਨਾ, ਕਿਸੇ ਨੂੰ ਨਾ ਕਹੋ ਮਾੜਾ ਚੰਗਾ। ਆਪਣੇ ਅੰਦਰ ਝਾਕੋ, ਆਪਣੇ ਔਗਣ ਗਿਣੇ ਨਹੀਂ ਜਾਂਦੇ, ਤੇ ਜਿਸ ਵਾਹਿਗੁਰੂ ਨੇ ਤੇਰਾ ਪਰਦਾ ਢੱਕਿਆ ਕਿਤੇ ਉਹਦਾ ਧੰਨਵਾਦ ਵੀ ਕਰ ਲਿਆ ਕਰ। ਫੜਿਆ ਤੂੰ ਗੁੜਕਾ ਤੇ ਕਰਦਾ ਨਿੰਦਿਆ, ਇਹ ਜਵਾਨ ਪਰਮਾਤਮਾ ਦੀ ਵਡਿਆਈ ਲਈ ਮਿਲੀ ਗੁਰਮੁਖੋ, ਨਿੰਦਿਆ ਤੇ ਚੁਗਲੀ ਨਹੀਂ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਟ ਕਟ ਗਏ। ਸਾਡੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਰੋਜ਼ਾਨਾ ਸਮਝਾਉਂਦੇ ਆ, ਪੁੱਤਰਾ ਜਵਾਨ ਨੂੰ ਕਹਿ ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿਤੇ ਜਿੱਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸਨਾ ਲਿਆ ਇਹਨ ਰੱਜਣਾ ਨਹੀਂ। ਸਾਦੀ ਜੀਵਨ ਰੱਜਿਆ ਕਰ ਭੋਗ ਬਲਾਸੇ, ਉਸਤਤ ਨਿੰਦਾ ਕੰਨ ਸੁਣ ਰੋਮਣ ਤੇ ਆਸੇ। ਆ ਖੀਰ ਬਣਾਈ ਭੈਣ ਜੀ, ਥੋੜਾ ਜਿਹਾ ਇੱਕ ਭੋਰਾ ਗਿਰੀ ਪਾ ਦਿੰਦੇ ਤੇ ਖੀਰ ਬੜੀ ਸਵਾਦ ਲੱਗਣੀ ਸੀ। ਉਹ ਤੇਰਾ ਬੇੜਾ ਤਰਜਾ, ਸਵਾਦਾਂ ਨੇ ਤਾਂ ਮਾਰ ਲਿਆ, ਸਵਾਦਾਂ ਤੋਂ ਉੱਪਰ ਉੱਠੀ ਹੈ। ਇਹ ਕੇਵਲ ਤੇ ਕੇਵਲ ਸਰੀਰ ਨੂੰ ਚਲਾਉਣ ਲਈ ਖਾਣਾ ਗੁਰਮੁਖੋ, ਸਵਾਦਾਂ ਤੋਂ ਪਰਾਂ ਹੋ। ਜਦੋਂ ਸਵਾਦਾਂ ਤੋਂ ਪਰਾਂ ਹੋ ਗਏ ਤੇ ਪਰਮਾਤਮਾ ਦਾ ਸਵਾਦ ਆ ਜਾਏਗਾ ਸਾਨੂੰ, ਪਰ ਆਪਾਂ ਨੂੰ ਤਾਂ ਨਹੀਂ ਆਉਂਦਾ, ਜਬਾਨ ਵਿਹਲੀ ਨਹੀਂ ਤੇ ਆਪਾਂ ਨਾਵੇਂ ਹੀ ਜਪਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਕੱਪੜੇ ਲਾਹ ਕਰੇ ਤੁਰੇ ਫਿਰਦੇ ਨੇ, ਨਗਨ ਫਿਰਤ ਜੋ ਪਾਈਏ ਯੋਗ, ਬਣ ਕੇ ਮਿਰਗ ਮੁਗ ਸਭ ਹੋ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਗੁਰਮੁਖਾ ਜੇ ਨੰਗੇ ਕੱਪੜੇ ਪਾਇਆ, ਨੰਗੇ ਕੱਪੜੇ ਲਾਇਆ ਗੱਲ ਬਣ ਜਾਏ, ਤੇ ਜਿਹੜੇ ਹਿਰਨ ਨੇ ਉਹਨਾਂ ਕਿਹੜੀ ਪੈਂਟ ਤੇ ਕੋਟ ਪਾਇਆ। ਇਹ ਬਾਣੀ ਦੀ ਪੰਕਤੀ ਹੈ, ਨਗਨ ਫਿਰਤ ਜੋ ਪਾਈਏ ਯੋਗ, ਬਣ ਕੇ ਮਿਰਗ ਮੁਗ ਸਭ ਹੋਗ। ਜਿੰਨੇ ਜੰਗਲ ਦੇ ਹਿਰਨੇ ਉਹ ਸਾਰੇ ਮੁਕਤ ਹੋ ਜਾਂਦੇ। ਕਿਆ ਨਾਗੇ ਕਿਆ ਵਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਭਾਵੇਂ ਕੱਪੜਾ ਪਾ ਤੇ ਭਾਵੇਂ ਨਾ ਪਾ, ਜਿੰਨਾ ਚਿਰ ਪਰਮੇਸ਼ਰ ਨੂੰ ਨਹੀਂ ਜਾਣਦਾ ਓਨਾ ਚਿਰ ਗੱਲ ਨਹੀਂ ਬਣਨੀ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇੱਕ ਉਹ ਲੋਕ ਹਨ ਜਿਹੜੇ ਭੁੱਖੇ ਰਹਿੰਦੇ ਨੇ, ਇੱਕ ਉਹ ਲੋਕ ਨੇ ਜਿਹੜੇ ਨੰਗੇ ਰਹਿੰਦੇ ਹਨ, ਭੜਕਦੇ ਫਿਰਦੇ ਹਨ।
ਇੱਕ ਹੱਠ ਕਰ ਮਰ ਹੈ ਨਾ ਕੀਮਤ ਪਾਏ,
ਇੱਕ ਜਿੱਦ ਕਰਦੇ ਨੇ ਉਤੋਂ ਕਹਿੰਦੇ ਰਹਿਣ ਦੇ ਵਿੱਚੋਂ ਕਹਿੰਦੇ ਮਿਲ ਜਾਏ, ਰਹਿਣ ਦੇ ਗੁਰਮੁਖਾ। ਆ ਜਿਵੇਂ ਸਾਡੇ ਨਕਲੀ ਬਾਬੇ ਨੇ ਨਾ, ਤੇ ਕਹਿਣਗੇ ਤੇਰਾ ਸਿਰ ਮੁੰਨਿਆ ਪਰਾਂ ਹੋ ਜਾ, ਤੂੰ ਸ਼ਰਾਬ ਪੀਣਾ ਤੇ ਪਰਾਂ ਹੋ ਜਾ। ਉਹ ਕਹਿੰਦਾ ਬਾਬਾ ਜੀ ਮੈਂ ਤਾਂ ਡਿੱਗਦਾ ਸੀ, ਬਾਬਿਆਂ ਨੇ ਉਹਨਾਂ ਤੇ 5,000 ਰੁਪਈਆ ਤੁਹਾਨੂੰ ਦੇਣਾ, ਤੇ ਕਹਿੰਦੇ ਗੁਰਮੁਖਾ ਜੇਬ ਚ ਪਾ ਦੇ। ਹੁਣ ਦੱਸੋ ਵੀ ਹੁਣੇ ਬ੍ਰਹਮ ਗਿਆਨੀ ਬਣ ਗਏ ਨੇ, ਪਹਿਲਾਂ ਸ਼ਰਾਬੀ ਤੇ ਪਹਿਲਾਂ ਤੇਰਾ ਸਿਰ ਮੁੰਨਿਆ। ਮੈਂ ਸ਼ਰਾਬ ਤੇ ਸਿਰ ਮੁੰਨ ਦੀ ਮੈਥ ਨਹੀਂ ਕਰ ਰਿਹਾ, ਮੇਰਾ ਭਾਵ ਹੈ ਵੀ ਹਸਪਤਾਲ ਚ ਆਪਾਂ ਬਿਮਾਰਾਂ ਨੂੰ ਕੱਢਣਾ ਨਹੀਂ, ਆਪਾਂ ਤੰਦਰੁਸਤ ਕਰਨਾ। ਸ਼ਰਾਬੀ ਤੈਨੂੰ ਜੱਫੀ ਪਾ ਕੇ ਆਖਿਆ ਭਲਿਆ, ਇਹ ਮਨੁੱਖਾ ਜਨਮ ਸ਼ਰਾਬ ਲਈ ਨਹੀਂ ਮਿਲਿਆ, ਅੰਮ੍ਰਿਤ ਛਕਣ ਲਈ ਮਿਲਿਆ ਏ। ਉਹ ਭਲਿਆ ਗੁਰੂ ਗੋਬਿੰਦ ਸਿੰਘ ਨੇ ਤੇ ਆਖਿਆ ਕੇਸਗੜ੍ਹ, ਤੇ ਤੂੰ ਗੁਰੂ ਗੋਬਿੰਦ ਸਿੰਘ ਦੀ ਮੋਹਰ ਹੀ ਪਾਰ ਕੀਤੀ ਤੇ ਚੱਲੇਗਾ ਕਿਵੇਂ? ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਹੇਟ ਸਿੰਜ ਨਾਟ ਸਿਨਰਜ, ਅਸੀਂ ਬੁਰਿਆਈ ਨੂੰ ਨਫ਼ਰਤ ਕਰਨੀ ਹੈ, ਬੁਰੇ ਨੂੰ ਨਹੀਂ। ਜਿਹੜਾ ਅੱਜ ਬੁਰਾ ਨਾ, ਜਦੋਂ ਮੈਂ ਸੁਣਾਉਣਾ ਤੇ ਮੇਰਾ ਮਨ ਕੰਬਦਾ ਗੁਰਮੁਖੋ, ਸਦੀਆਂ ਲੰਘੀਆਂ ਅਸੀਂ ਸੱਜਣ ਠੱਗ ਨੂੰ ਭੰਡਦੇ ਹਾਂ। ਮੈਂ ਮੱਥਾ ਟੇਕਦਾ ਸਾਡੇ ਨਾਲ ਲੱਖਾਂ ਗੁਣਾ ਚੰਗਾ ਸੀ, ਅਸੀਂ ਉਹਦੇ ਪੈਰਾਂ ਵਰਗੇ ਨਹੀਂ। ਸਾਡਾ ਇਤਿਹਾਸ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਹਦੇ ਡੇਰੇ ਵਿੱਚ ਇੱਕ ਸ਼ਬਦ ਉਚਾਰਿਆ, ਊਜਲ ਕਹਿਾਂ ਚਿਲਕਣਾ ਘੋਟਮ ਕਾਲੜੀ ਮੱਸ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਉਹਨੇ ਕੰਨਾਂ ਨੂੰ ਹੱਥ ਲਾਇਆ ਤੇ ਜਿੰਨੀ ਪ੍ਰਾਪਰਟੀ ਸੀ ਲੋਕਾਂ ਵਿੱਚ ਬਣ ਦਿੱਤੀ ਤੇ ਗੁਰੂ ਕਾ ਸਿੱਖ ਬਣਿਆ ਇੱਕ ਸ਼ਬਦ ਨਾਲ। ਆਪਾਂ ਹਜ਼ਾਰਾਂ ਸ਼ਬਦ ਪੜ੍ਹੇ ਤੇ ਠੱਗੀਆਂ ਅਜੇ ਮਰੀ ਜਾਂਦੇ ਹਾਂ, ਅਸੀਂ ਕਿਵੇਂ ਚੰਗੇ ਹੋਏ? ਸੱਜਣ ਠੱਗ ਬਾਰੇ ਆਪਾਂ ਕਹਿੰਦੇ ਉਹ ਸੱਜਣ ਠੱਗ ਨਹੀਂ, ਉਹ ਪੂਜਣ ਯੋਗ ਹੈ, ਅਸੀਂ ਸੱਜਣ ਠੱਗ ਹਾਂ। ਬਾਣਾ ਧਰਮ ਦਾ ਤੇ ਅੰਦਰ ਧਰਮ ਨਹੀਂ, ਬਾਣਾ ਧਰਮ ਦਾ ਅੰਦਰ ਧਰਮ ਨਹੀਂ। ਉਹਨੇ ਇੱਕ ਸ਼ਬਦ ਸੁਣਿਆ ਤੇ ਕਾਇਮ ਪਲਟ ਗਈ, ਆਪਾਂ ਸਾਰਾ ਗੁਰਖਾ ਪੜ੍ਹ ਲਿਆ। ਤੇ ਕਰਤੂਤ ਉਹੋ ਜੀ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਣਿਆ ਮਨੁੱਖਾ ਜਨਮ ਤੇ ਕੀ ਕਰਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਇੱਕ ਜਿੱਦ ਕਰਕੇ ਇੱਕ ਹੱਠ ਨਗਰ ਹੈ ਨਾ ਕੀਮਤ ਪਾਏ ਜਿੱਦ ਕਰਕੇ ਲੱਗੇ ਨੇ ਪਰ ਇਹ ਮਰਿਆਦਾ ਨੂੰ ਉਹਦੀ ਕੀਮਤ ਨੂੰ ਪਾ ਨਹੀਂ ਸਕਦੇ।
ਗਤ ਆਵ ਗਤ ਕੀ ਸਾਰ ਨਾ ਜਾਣੈ
ਬੁਰੇ ਤੇ ਭਰੇ ਦਾ ਇਹਨਾਂ ਨੂੰ ਪਤਾ ਹੀ ਨਹੀਂ।
ਬੂਝੈ ਸ਼ਬਦ ਕਮਾਈ ਹੈ
ਗੁਰਮੁਖਾ ਜੇ ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ ਨਾ ਤੇ ਗੱਲ ਬਣ ਜਾਏਗੀ। ਮੈਂ ਇਹ ਤਕਰੀਬਨ ਆਪ ਜੀ ਨੂੰ ਬੇਨਤੀ ਕਰਦਾ ਰਹਿੰਦਾ ਗੁਰਬਾਣੀ ਤਾਂ ਹੈ ਹੀ ਸਮੁੰਦਰ ਆਪਾਂ ਜੀ ਇੱਕ ਪੰਕਤੀ ਨੂੰ ਆਪਣੇ ਜੀਵਨ ਤੇ ਧਾਰਨ ਕਰੀਏ ਗੁਰਮੁਖੋ ਸਾਡਾ ਬੇੜਾ ਬੰਨੇ ਹੋ ਜਾਏ। ਇੱਕੋ ਪੰਕਤੀ ਕੋਈ ਪੰਕਤੀ ਤੁਸੀਂ ਕੱਢ ਲਓ ਇੱਕ ਪੰਕਤੀ ਮੇਰੇ ਅੰਦਰ ਆਮ ਘੁੰਮਦੀ ਹੈ ਸੰਚ ਹਰ ਤਨ ਪੂਜ ਸਤਿਗੁਰ ਮਨੋ ਛੋੜ ਵਿਕਾਰ ਮੇਰੇ ਖਿਆਲ ਤੋਂ ਕੋਈ ਚੀਜ਼ ਰਹਿ ਨਹੀਂ ਗਈ। ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਕਹਿੰਦੇ ਗੁਰਮੁਖਾ ਸੰਚ ਹਰ ਤਨ ਪਰਮਾਤਮਾ ਦੇ ਨਾਮ ਨੂੰ ਇਕੱਠਿਆਂ ਕਰ ਪੂਜ ਸਤਿਗੁਰ ਗੁਰੂ ਦੀ ਪੂਜਾ ਕਰ ਮਨੋ ਛੋੜ ਵਿਕਾਰ ਵਿਕਾਰ ਛੱਡ ਦੇ ਤੇ ਰਹਿ ਕੀ ਗਿਆ ਕੇਵਲ ਤੇ ਕੇਵਲ ਗੁਰਬਾਣੀ ਦੀ ਇੱਕ ਪੰਕਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤੇ ਗੁਰਮੁਖੋ ਅਸੀਂ ਮੁਕਤ ਹੋ ਸਕਦੇ ਹਾਂ ਸਾਡੀ ਗਤੀ ਹੋ ਸਕਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖੋ ਸ਼ਬਦ ਦੀ ਕਮਾਈ ਕਰ ਤੇ ਗੱਲ ਤਾਂ ਬਣੇਗੀ ਉਹਦੀ ਮਰਿਆਦਾ ਦਾ ਕਿਸੇ ਨੂੰ ਭੇਦ ਨਹੀਂ ਵੀ ਉਹ ਕਿਹੜੇ ਰੰਗਾਂ ਰਾਜੀ ਹੈ।
ਇੱਕ ਤੀਰਥ ਨਾਵੇ ਹੈ ਅੰਨ ਨਾ ਖਾਵੇ ਹੈ
ਇਹ ਕਹਿੰਦੇ ਤੀਰਥਾਂ ਤੇ ਜਾਂਦੇ ਤੇ ਅੰਨ ਨਹੀਂ ਖਾਂਦੇ।
ਇੱਕ ਅਗਨ ਜਲਾਵੇ ਹੈ ਦੇਹ ਖਪਾਵੇ ਹੈ
ਕਹਿੰਦੇ ਭਾਈ ਇੱਕ ਆਪਣੇ ਪਾਸੇ ਜਿਵੇਂ ਰਿਵਾਜ ਚੱਲਦਾ ਵੀ ਲੋਕੀ ਧੂਣੀਆਂ ਤਾਉਂਦੇ ਨੇ ਇਹ ਕਈ ਮਹਾਤਮਾ ਵੇਖੇ ਵੀ ਉਹ ਗਰਮੀ ਜੇਠ ਹਾੜ ਦੇ ਮਹੀਨੇ ਚ ਸੱਤ ਸੱਤ ਧੂਣੀਆਂ ਤਾਉਂਦੇ ਨੇ ਸੱਤ ਸੱਤ ਉਹਨਾਂ ਵੱਲ ਇਸ਼ਾਰਾ ਕਹਿੰਦੇ ਇੱਕ ਅੱਗ ਤਾ ਕੇ ਤੇ ਆਪਣੀ ਦੇਹ ਨੂੰ ਪਰੇਸ਼ਾਨ ਕਰਦੇ ਹਨ।
ਰਾਮ ਨਾਮ ਬਿਨ ਮੁਕਤ ਨਾ ਹੋਈ
ਲੇਕ ਰਵੇ ਹੋਏ ਰਾਮ ਦੇ ਨਾਮ ਤੋਂ ਬਿਨਾਂ ਗੁਰਮੁਖਾ ਕਲਿਆਣ ਨਹੀਂ ਹੋਣੀ ਮੁਕਤ ਕਹਿੰਦੇ ਨੇ ਛੁਟਕਾਰਾ ਨਹੀਂ ਹੋਣਾ।
ਕਿਤ ਬਿਦ ਪਾਰ ਲੰਘਾਈ ਹੈ
ਆਪਣੇ ਮਨ ਵਿੱਚ ਸੋਚਿਆ ਕਰ ਕਿਸ ਢੰਗ ਨਾਲ ਪਾਰ ਲੰਘੇਗਾ।
ਗੁਰਮਤ ਛੋਡੈ ਹੈ ਉਜੜ ਜਾਈ
ਗੁਰੂ ਦੀ ਮਤ ਨੂੰ ਛੱਡ ਕੇ ਤੇ ਉਜੜ ਗਿਆ ਗੁਰਬਾਣੀ ਨੂੰ ਛੱਡ ਕੇ ਤੇ ਡੇਰਿਆਂ ਤੇ ਧੱਕੇ ਖਾਣ ਜਾਣਾ ਵੀ ਬਾਬੇ ਕੋਲ ਨਾਮ ਲੈਣਾ। ਗੁਰਮਤ ਕੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿਧਾਂਤ ਨੂੰ ਗ੍ਰਹਿਣ ਕਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਆਪਣੇ ਆਪ ਨੂੰ ਮੋਲਡ ਕਰ ਢਾਲਣਾ ਕਰ ਗੁਰਮਤ ਛੋਡੇ ਉਜੜ ਭਾਈ ਗੁਰੂ ਦੀ ਮਤ ਨੂੰ ਛੱਡ ਕੇ ਤੇ ਇਹ ਉਜਾੜਾਂ ਵਿੱਚ ਧੱਕੇ ਖਾਂਦੇ ਖਾਂਦੇ ਫਿਰਦੇ ਹਨ।
ਮਨਮੁਖ ਰਾਮ ਨਾ ਜਪੈ ਅਵਾਈ
ਇਹ ਭਾਈ ਅਵੈੜੇ ਸੁਭਾਅ ਦਾ ਅਵਾਈ ਦਾ ਅਰਥ ਕੀਤਾ ਅਵੈੜੇ ਦਾ ਜਿਹਨੂੰ ਆਪਾਂ ਕਹਿੰਦੇ ਫਲਾਣਾ ਬੜਾ ਅਵੈੜੇ ਜਿਹਨੂੰ ਆਪਾਂ ਆਮ ਬੋਲੀ ਕਹਿੰਦੇ ਅੜਬ ਸੁਭਾਅ ਦਾ ਇੱਕ ਇਹੋ ਜਿਹੇ ਅੜਬ ਸੁਭਾਅ ਦੇ ਮਨੁੱਖ ਨੇ ਕਿ ਜਿਹੜੇ ਰਾਮ ਦੇ ਨਾਮ ਨੂੰ ਜਪਦੇ ਮਨਮੁਖ ਰਾਮ ਨਾ ਜਪੇ ਅਵਾਈ ਅਵੈੜੇ ਸੁਭਾਅ ਦੇ ਮਨੁੱਖ ਆਪਣੇ ਮਨ ਦੇ ਮਗਰ ਲੱਗ ਕੇ ਰਮੇ ਹੋਏ ਰਾਮ ਨੂੰ ਜਪਦੇ ਨੀ ਬੋਲਦੇ ਨੀ ਆਚਾਰਦੇ ਨੀ।
ਪਚ ਪਚ ਬੁੱਢਾ ਹੈ ਕੂੜ ਕਮਾਵੇ
ਪਚ ਪਚ ਕੇ ਪਲਟ ਪਲਟ ਕੇ ਮਰ ਕੇ ਤੇ ਝੂਠੀਆਂ ਕਮਾਈਆਂ ਕਰਦੇ ਹਨ।
ਕੂੜ ਕਾਲ ਬਹਿਰਾਈ ਹੈ
ਗੁਰਮੁਖਾ ਜਿਹੜਾ ਝੂਠ ਹੈ ਨਾ ਇਹ ਤੇਰੀ ਮੌਤ ਹੈ ਇਹ ਤੇਰੀ ਸਭ ਤੋਂ ਵੱਡਾ ਦੁਸ਼ਮਣ ਹੈ ਝੂਠ ਨੂੰ ਤਿਆਗਣਾ ਕਰ।
ਹੁਕਮੇ ਆਵੇ ਹੁਕਮੇ ਜਾਵੇ
ਉਸ ਪਰਮਾਤਮਾ ਦੇ ਹੁਕਮ ਵਿੱਚ ਜੀਵ ਆਉਂਦੇ ਨੇ ਤੁਰੇ ਜਾਂਦੇ ਨੇ ਹੁਕਮ ਦੇ ਵਿੱਚ
ਪੂਜੈ ਹੁਕਮ ਸੋ ਸੱਚ ਸਮਾਵੇ
ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਸਮਝ ਲਿਆ ਉਹ ਸੱਚ ਪਰਮਾਤਮਾ ਵਿੱਚ ਲੀਨ ਹੋ ਗਏ ਕਮਾਈ ਕਰਕੇ।
ਨਾਨਕ ਸੱਚ ਮਿਲੇ ਮਨ ਭਾਵੇ
ਜਿਹੜੇ ਭਾਈ ਸੱਚ ਨਾਲ ਜੁੜ ਗਏ ਉਹ ਪਰਮਾਤਮਾ ਨੂੰ ਭਾ ਗਏ ਨੇ ਚੰਗੇ ਲੱਗੇ ਹਨ।
ਗੁਰਮੁਖ ਕਾਰ ਕਮਾਈ ਹੈ
ਉਹ ਗੁਰੂ ਦੇ ਸਨਮੁਖ ਰਹਿ ਕਰਕੇ ਗੁਰੂ ਦੀ ਆਗਿਆ ਦੇ ਮੁਤਾਬਕ ਕਰਮ ਕਰਦੇ ਹਨ। ਸਤਿਗੁਰੂ ਪਾਤਸ਼ਾਹ ਸਾਡੀ ਤੇ ਵੀ ਕਿਰਪਾ ਕਰੇ ਕਿ ਅਸੀਂ ਗੁਰੂ ਦੇ ਸਿਧਾਂਤ ਨੂੰ ਅਪਣਾਈਏ ਤੇ ਗੁਰੂ ਦੀ ਆਗਿਆ ਦੇ ਮੁਤਾਬਕ ਚੱਲੀਏ ਤਾਂ ਕਿ ਇਹ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏ। ਗੁਰਮੁਖੋ ਪੈਸੇ ਗਵਾਚ ਗਏ ਮਿਲ ਜਾਣਗੇ ਲੇਕਿਨ ਮਨੁੱਖਾ ਜਨਮ ਸਾਡੇ ਹੱਥੋਂ ਚਲਾ ਗਿਆ ਇਹ ਮਿਲਣਾ ਨਹੀਂ ਇਹਦੀ ਕਦਰ ਕਰੋ। ਆਪਾਂ ਰੋਜ਼ ਪਾਠ ਕਰਦੇ ਭਈ ਪ੍ਰਾਪਤ ਮਾਨੁਖ ਦੇਰੀਆ ਗੋਬਿੰਦ ਮਿੰਡਕੀ ਇਹ ਤੇਰੀ ਬਰੀਆ। ਗੁਰਬਾਣੀ ਕਹਿੰਦੀ ਚਾਰ ਪਾਪ ਦੁ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਊੜਤ ਬੈੜਤ ਠੇਂਗਾ ਪਰ ਹੈ ਤਬ ਕਤ ਮੂਲ ਗਈ ਹੈ ਉਹ ਪਸ਼ੂ ਬਣ ਗਿਓ ਮਾਲਕ ਨੇ ਤੈਨੂੰ ਸੋਟਾ ਮਾਰਨਾ ਉਦੋਂ ਰੱਬ ਦਾ ਨਾਮ ਕਿਵੇਂ ਲਵੇਗਾ। ਚਾਰ ਪਾਪ ਦੁ ਸਿੰਘ ਗੁੰਗ ਚਾਰ ਪੈਰ ਹੋਏ ਮੂੰਹ ਤੇ ਸਿਰ ਤੇ ਸਿੰਘ ਹੋਏ ਜਵਾਨ ਗੁੰਗੀ ਹੋ ਗਈ ਉਦੋਂ ਰੱਬ ਦਾ ਨਾਮ ਕਿਵੇਂ ਲਵੇਗਾ। ਚਾਰ ਪਾਪ ਦੇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਊੜਤ ਬੈੜਤ ਠੇਂਗਾ ਪਰ ਹੈ ਤਬ ਕਤ ਮੂਲ ਕਹੀਏ ਜਦੋਂ ਤੈਨੂੰ ਉਠਾਉਣਗੇ ਕਦੇ ਇਧਰੋਂ ਹੁੱਜ ਮਾਰਨਗੇ ਤੇ ਕਦੇ ਇਧਰੋਂ ਮਾਰਨਗੇ, ਉਹ ਸਮਾਂ ਆਉਣ ਹੀ ਨਾ ਦੇ। ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ, ਜ਼ਿੰਦਗੀ ਨੂੰ ਸੰਭਾਲ। ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ। ਭੁੱਲਾਂ ਭਟਕਾਂ ਦੀ ਮਾਫੀ ਜੀ।
ਹੁਕਮੇ ਆਵੇ ਹੁਕਮੇ ਜਾਵੇ, ਬੂਝੈ ਹੁਕਮ ਸੋ ਸਾਚ ਸਮਾਵੇ, ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।